ਜੋ ਆਪਣੇ ਗੱਦੀ ਤੇ ਬੈਠ ਕਰਕੇ ਹਿੰਦੁਸਤਾਨ ਦੀ ਬਾਦਸ਼ਾਹੀ ਦੀ ਗੱਦੀ ਤੇ ਬੈਠ ਕੇ ਨੇ ਜੋ ਜ਼ੁਲਮ ਕੀਤੇ ਨੇ, ਉਹਦੀ ਜਿਹੜੀ ਦਾਸਤਾਂ ਹੈ ਉਹ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ। ਪੁਸ਼ਕਰ ਤੋਂ ਅਜਮੇਰ ਆਇਆ ਜਿੱਥੇ ਮੁਸਲਮਾਨਾਂ ਦਾ ਬੜਾ ਵੱਡਾ ਸਥਾਨ ਹੈ, ਖਵਾਜੇ ਦੀ ਦਰਗਾਹ ਹੈ, ਖਵਾਜਾ ਚਿਸ਼ਤੀ ਜਿਸਨੂੰ ਕਹਿੰਦੇ ਨੇ, ਖਵਾਜਾ ਮਈਉਦੀਨ ਚਿਸ਼ਤੀ, ਉਹਦੀ ਦਰਗਾਹ ਦੇ ਵਿੱਚ ਜੋ ਉਸ ਵੇਲੇ ਦੇ ਮੁਜ਼ਾਵਰ ਪੁਜਾਰੀ ਪਖੰਡ ਕਰ ਰਹੇ ਸੀ, ਉਹਨਾਂ ਦਾ ਉਹ ਪਖੰਡ ਔਰੰਗਜ਼ੇਬ ਬਾਦਸ਼ਾਹ ਨੇ ਪ੍ਰਗਟ ਕੀਤਾ। ਉਹਨਾਂ ਮੁਜਾਵਰਾਂ ਨੂੰ ਸੱਦ ਕੇ ਪੁੱਛਦਾ ਵੀ ਤੁਸੀਂ ਇੱਥੇ ਕਮਾਨ ਚੜਾਈ ਸੀ ਦਾਰਾ ਸ਼ਕੋਹ ਦੀ, ਜਦੋਂ ਮੇਰਾ ਬਾਪ ਸ਼ਾਹ ਜਹਾਨ ਆਇਆ ਸੀ ਤੇ ਤੁਸੀਂ ਦਾਰਾ ਸ਼ਕੋਹ ਦੀ ਕਮਾਨ ਚੜਾਈ ਸੀ, ਮੇਰੀ ਨਹੀਂ ਸੀ ਚੜੀ। ਇਹ ਦੱਸੋ ਜੇ ਦਾਰਾ ਸ਼ਕੋਹ ਦੀ ਕਮਾਨ ਚੜੀ ਸੀ ਉਹਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ, ਤੇ ਜੇ ਮੇਰੀ ਕਮਾਨ ਨਹੀਂ ਚੜੀ ਤੇ ਮੈਨੂੰ ਬਾਦਸ਼ਾਹੀ ਕਿਉਂ ਮਿਲੀ? ਜ਼ਰੂਰ ਇਹਦੇ ਵਿੱਚ ਤੁਹਾਡਾ ਕੋਈ ਪਖੰਡ ਹੈ। ਮੁਜ਼ਾਵਰ ਜਿਹੜੇ ਸਨ ਔਰੰਗਜ਼ੇਬ ਦੀ ਇਸ ਤਰਕ ਦਾ ਕੋਈ ਜਵਾਬ ਨਹੀਂ ਦੇ ਸਕੇ। ਇਹਨੇ ਬੇਲਦਾਰ ਸੱਦ ਕੇ ਜਦੋਂ ਖੁਦਵਾਈ ਕਰਾਈ, ਦਰਗਾਹ ਦੇ ਵਿੱਚੋਂ ਚਾਰੇ ਪਾਸੋਂ ਖੁਦਵਾਈ ਕਰਕੇ ਜਦੋਂ ਖੋਜ ਕੀਤੀ, ਉਹ ਪਤਾ ਲੱਗਾ ਕਿ ਇੱਕ ਸੁਰੰਗ ਦਰਗਾਹ ਦੇ ਵਿੱਚੋਂ ਨਿਕਲ ਕੇ ਮੁਜ਼ਾਵਰਾਂ ਦੇ ਘਰ ਤੱਕ ਪਹੁੰਚਦੀ। ਸਮਝ ਆ ਗਈ ਕਿ ਬਾਹਰੋਂ ਦਰਵਾਜ਼ਾ ਬੰਦ ਕਰ ਦਿੰਦੇ ਨੇ, ਅੰਦਰ ਕਮਾਨਾ ਰੱਖ ਕੇ ਤਾਲਾ ਲਾ ਦਿੰਦੇ ਨੇ, ਸਿਪਾਹੀ ਪਹਿਰੇਦਾਰ ਖੜੇ ਕਰ ਦਿੱਤੇ ਜਾਂਦੇ ਨੇ, ਤੇ ਆਪ ਅੰਦਰਲੇ ਪਾਸਿਓਂ ਉਸ ਸੁਰੰਗ ਦੇ ਰਸਤਿਓਂ ਆ ਕੇ ਕਮਾਨ ਚੜਾ ਕੇ ਮੁੜ ਕੇ ਬਾਹਰ ਆ ਕੇ ਅਗਲੇ ਦਿਨ ਕਹਿ ਦਿੰਦੇ ਕਿ ਖਵਾਜਾ ਜੀ ਨੇ ਕਮਾਨ ਚੜਾ ਦਿੱਤੀ। ਮੁਜਾਵਰਾਂ ਦਾ ਜਦੋਂ ਇਹ ਪਖੰਡ ਉਗੜ ਕੇ ਸਾਹਮਣੇ ਆ ਗਿਆ, ਇਹ ਪਰਦਾ ਸਾਹਮਣੇ ਆ ਗਿਆ, ਔਰੰਗਜ਼ੇਬ ਨੇ ਉਹਨਾਂ ਨੂੰ ਬਹੁਤ ਭਾਰੀ ਦੰਡ ਦਿੱਤਾ ਕਿ ਤੁਸੀਂ ਮੇਰੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਨੂੰ ਠੱਗਦੇ ਰਹੇ, ਤੁਹਾਡੇ ਵੱਡੇ ਵਡੇਰੇ ਠੱਗਦੇ ਰਹੇ, ਜਿੰਨਾ ਪੈਸਾ ਤੁਸੀਂ ਹੁਣ ਤੱਕ ਇਕੱਠਾ ਕੀਤਾ ਹੈ ਠੱਗੀਆਂ ਕਰਕੇ, ਉਹ ਸਾਰਾ ਪੈਸਾ ਮੈਨੂੰ ਵਾਪਸ ਕਰੋ। ਮੁਜਾਵਰਾਂ ਕੋਲੋਂ ਜਿੰਨਾ ਰੁਪਈਆ ਟਕਾ ਸੀ ਉਹ ਇਹਨੇ ਲੈ ਲਿਆ, ਪੈਸਾ ਟਕਾ ਸਾਰਾ ਇਕੱਠਾ ਕਰਕੇ ਉਹਨਾਂ ਨੂੰ ਦੰਡ ਦਿੱਤਾ, ਤੇ ਅੱਗੇ ਵਾਸਤੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਕਿ ਜੇ ਤੁਸੀਂ ਹੁਣ ਇਹ ਪਖੰਡ ਦੁਬਾਰਾ ਕੀਤਾ ਤੇ ਫਿਰ ਆਪਣਾ ਹਿਸਾਬ ਲਾ ਲੈਣਾ, ਫਿਰ ਤੁਹਾਡੀ ਇੱਕੋ ਸਜ਼ਾ ਹੋਵੇਗੀ, ਸਜ਼ਾ ਏ ਮੌਤ। ਹਾਂ, ਉਦਾਂ ਜਿਹੜੀ ਖਵਾਜੇ ਦੀ ਦਰਗਾਹ ਦੇ ਉੱਤੇ ਜਿਹੜਾ ਚੜਾਵਾ ਚੜੇ ਉਹ ਤੁਸੀਂ ਖਾਓ, ਉਹਦੇ ਤੋਂ ਨਹੀਂ ਮੈਂ ਰੋਕਦਾ, ਪਰ ਅੱਜ ਤੋਂ ਬਾਅਦ ਆ ਜਿਹੜਾ ਕਮਾਨ ਚੜਾਉਣ ਦਾ ਸਿਲਸਿਲਾ ਜਿਹੜਾ ਤੁਸੀਂ ਇਹ ਪਖੰਡ ਕੀਤਾ ਹੋਇਆ ਇਹ ਨਹੀਂ ਕਰਨਾ। ਇਸ ਪ੍ਰਕਾਰ ਨਾਲ ਅਜਮੇਰ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਉਸ ਖਵਾਜੇ ਦੀ ਦਰਗਾਹ ਦਾ ਜਿਹੜਾ ਪਾਜ ਸੀ, ਉਹਨਾਂ ਮੁਜਾਵਰਾਂ ਦਾ ਪਖੰਡ ਸੀ, ਉਹਨੂੰ ਬੇਪਰਦਾ ਕੀਤਾ, ਤੇ ਅਜਮੇਰ ਤੋਂ ਚੱਲ ਕੇ ਜਿਵੇਂ ਹੋਰ ਵੀ ਇਹਨੇ ਰਸਤੇ ਵਿੱਚ ਜਿੱਥੇ ਜਿੱਥੇ ਵੀ ਕੋਈ ਠਾਕੁਰ ਦੁਆਰਾ ਆਉਂਦਾ, ਹਿੰਦੂਆਂ ਦਾ ਕੋਈ ਧਰਮ ਸਥਾਨ ਆਉਂਦਾ, ਤਾਂ ਉਹਨਾਂ ਠਾਕੁਰ ਦੁਆਰਿਆਂ ਨੂੰ ਮੰਦਰਾਂ ਨੂੰ ਢਾਂਦਾ ਚੱਲਿਆ ਜਾ ਰਿਹਾ, ਮੂਰਤੀਆਂ ਨੂੰ ਤੋੜਦਾ ਚੱਲਿਆ ਜਾ ਰਿਹਾ, ਔਰ ਇੱਕ ਨਹੀਂ ਸੈਂਕੜੇ ਮੰਦਰ ਇਹਨੇ ਢਾ ਦਿੱਤੇ ਨੇ। ਜਿੱਥੇ ਇਹਦਾ ਬੱਸ ਚੱਲਦਾ ਹੈ ਉਥੇ ਮੰਦਰ ਢਾ ਕੇ ਉਹਨਾਂ ਮੰਦਰਾਂ ਦੀਆਂ ਥਾਵਾਂ ਤੇ ਮਸਜਿਦਾਂ ਵੀ ਖੜੀਆਂ ਕਰਦਾ ਜਾ ਰਿਹਾ। ਏਡਾ ਮੁਤਸਬੀ ਤੇ ਕੱਟੜ ਹੈ ਕਿ ਉਹਨਾਂ ਮੰਦਰਾਂ ਵਿਚ ਜਿਹੜੀਆਂ ਮੂਰਤੀਆਂ ਨੇ, ਜਿੱਥੇ ਮਸਜਿਦਾਂ ਦੇ ਪਾਏਦਾਨ ਰੱਖੇ ਜਾਂਦੇ ਨੇ, ਉਥੇ ਉਹਨਾਂ ਮੂਰਤੀਆਂ ਨੂੰ ਦੱਬ ਦਿੰਦਾ ਹੈ, ਤਾਂ ਜੋ ਜਿਹੜੇ ਮੁਸਲਮਾਨ ਅੰਦਰ ਜਾਣ ਉਹਨਾਂ ਨੂੰ ਪੈਰਾਂ ਥੱਲੇ ਲਤਾੜ ਕੇ, ਪੈਰਾਂ ਥੱਲੇ ਉਹਨਾਂ ਦੀ ਬੇਅਦਬੀ ਕਰਕੇ ਮੂਰਤੀਆਂ ਦੀ ਤਾਂ ਅੰਦਰ ਜਾਣ। ਏਦਾਂ ਦਾ ਕੱਟੜਪੁਣਾ ਮੁਤਸਬੀਪੁਣਾ ਔਰੰਗਜ਼ੇਬ ਵਿਖਾ ਰਿਹਾ। ਸਰਵਣ ਕਰੀਏ ਸੁਰਤੀ ਬਿਰਤੀ ਇਕਾਗਰ ਕਰਨ ਵਾਸਤੇ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਦੋਏਰਾ ਗਾਦੋ ਬਡੋ ਜੋ ਸ਼ਰਾਮ ਹੈ, ਮਾਨੀ ਮੁੜ ਗਵਾਰ।
ਔਰੰਗਜ਼ੇਬ ਦੇ ਜਿਹੜੇ ਸਾਥੀ ਸੀ, ਜਿਹੜੇ ਹਰ ਵਕਤ ਇਹਦੇ ਨਾਲ ਰਹਿ ਕੇ ਇਹਨੂੰ ਸਲਾਹਾਂ ਦਿੰਦੇ ਸੀ, ਉਹਨਾਂ ਦਾ ਵੀ ਬਹੁਤ ਜ਼ਿਆਦਾ ਵੱਡਾ ਦੋਸ਼ ਸੀ। ਕੱਲਾ ਔਰੰਗਜ਼ੇਬ ਦੋਸ਼ੀ ਨਹੀਂ ਸੀ, ਇਹਦੇ ਨਾਲ ਜਿਹੜੇ ਦੇ ਸਾਥੀ ਨੇ, ਸਲਾਹਕਾਰ ਨੇ, ਵਜ਼ੀਰ ਨੇ, ਮੁਲਾਣੇ ਨੇ, ਕਾਜ਼ੀ ਨੇ, ਉਹ ਵੀ ਬੜੇ ਵੱਡੇ ਦੋਸ਼ੀ ਨੇ, ਕਿਉਂਕਿ ਉਹ ਵੀ ਜਿਹੜੇ ਨੇ ਬੜੇ ਕੱਟੜ ਤੇ ਮੁਤਸਬੀ ਨੇ। ਜਿਹੋ ਜਿਹੀ ਔਰੰਗਜ਼ੇਬ ਦੀ ਸੋਚ ਸੀ, ਉਹੋ ਜਿਹੀ ਉਹਨਾਂ ਦੀ ਸੋਚ ਸੀ। ਗੁਰਬਾਣੀ ਦਾ ਇੱਕ ਮਹਾਂਵਾਕ ਹੈ ਕਿ ਜਿਹੋ ਜਿਹਾ ਕੋਈ ਮਨੁੱਖ ਹੁੰਦਾ ਉਹਨੂੰ ਉਹੋ ਜਿਹੀ ਅੱਗੋਂ ਮਨੁੱਖ ਟੱਕਰ ਜਾਂਦਾ। ਕਈ ਵਾਰ ਐਸਾ ਹੁੰਦਾ, ਉੱਡਤੇ ਕੋ ਉੱਡਤਾ ਮਿਲੇ, ਉੱਡਣ ਵਾਲਿਆਂ ਨੂੰ ਆਕਾਸ਼ ਵਿਚ ਉੱਡਣ ਵਾਲੇ ਜੀਵ ਵੀ ਮਿਲ ਜਾਂਦੇ ਨੇ। ਇਸੇ ਤਰ੍ਹਾਂ ਔਰੰਗਜ਼ੇਬ ਦੀ ਜਿਹੋ ਜਿਹੀ ਮੁਤਸਬੀ ਸੋਚ ਸੀ, ਉਹੋ ਜਿਹੇ ਬੰਦੇ ਨੂੰ ਮਿਲ ਗਏ, ਉਹੋ ਜਿਹੇ ਮੁਲਾਣੇ, ਉਹੋ ਜਿਹੀ ਕਾਜ਼ੀ ਇਹਦੇ ਨਾਲ ਇਹਦੇ ਸਲਾਹਕਾਰ ਸਨ, ਜਿਹੜੇ ਸ਼ਰ੍ਹਾਂ ਵਿਚ ਬੜੇ ਗਾਢੇ ਪੱਕੇ ਨੇ, ਮਾਨੀ ਨੇ। ਉਨ੍ਹਾਂ ਨੂੰ ਆਪਣੀ ਸ਼ਰ੍ਹਾਂ ਦਾ ਬੜਾ ਮਾਣ ਹੈ ਕਿ ਅਸੀਂ ਮੁਸਲਮਾਨ ਹਾਂ, ਇਸਲਾਮ ਧਰਮ ਦੇ ਧਾਰਨੀ ਹਾਂ। ਏਦਾਂ ਦੇ ਮਾਨੀ ਤੇ ਮੂਰਖ ਤੇ ਗਵਾਰ ਹਨ।
ਨੋ ਰੰਗ ਕੋ ਸਿੱਖ ਰਾਮਈ ਕਰਨੇ ਯਦੀਨ ਅਹੰਕਾਰ,
ਦੀਨ ਦਾ ਆਪਣੇ ਮਜ਼ਹਬ ਦਾ ਹੰਕਾਰ ਕਰਕੇ ਔਰੰਗਜ਼ੇਬ ਨੂੰ ਉਲਟਾ ਸਿੱਖਿਆ ਸਿਖਾਉਂਦੇ, ਖੋਟੀ ਸਿੱਖਿਆ। ਕੋਈ ਚੰਗੀ ਮਤ ਨਹੀਂ ਦਿੰਦੇ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਆ ਮਾੜੇ ਕੰਮ ਨਾ ਕਰ, ਉਹਨੂੰ ਖੋਟੀ ਮਤ ਹੀ ਦਿੰਦੇ ਨੇ। ਜੇ ਔਰੰਗਜ਼ੇਬ ਇੱਕ ਮੰਦਰ ਢਾਉਂਦਾ ਤੇ ਪੰਜ ਮੰਦਰ ਹੋਰ ਢਾਣ ਵਾਸਤੇ ਕਹਿੰਦੇ ਵੀ ਇਹ ਵੀ ਢਾ ਦੇ, ਜੇ ਔਰੰਗਜ਼ੇਬ ਪੰਜ ਮੰਦਰ ਢਾਂਦਾ ਤੇ ਦਸ ਹੋਰ ਢਾਣ ਦੀ ਇਹਨੂੰ ਸਿੱਖਿਆ ਦਿੰਦੇ। ਏਦਾਂ ਦੀ ਸਿੱਖਿਆ ਸਿਖਾ ਸਿਖਾ ਕੇ ਔਰੰਗਜ਼ੇਬ ਦੀ ਮਤ ਤੇ ਵੀ ਪੜਦਾ ਇਹਨਾਂ ਨੇ ਪਾਇਆ ਹੋਇਆ, ਤੇ ਆਪ ਵੀ ਮੂਰਖ ਤੇ ਮਾਨੀ ਤੇ ਆਪਣੇ ਦੀਨ ਦੇ ਹੰਕਾਰੀ ਹਨ।
ਨੋ ਰੰਗ ਕੋ ਸਿੱਖ ਰਾਮਈ ਕਿਉ ਪਈ ਕਿਨੂ ਨਾ ਇਨਕੇ ਪਾਜੀ ਉਗਾਰੇ, ਬਿਨ ਜਾਣੇ ਜੇਤੇ ਸਨ ਸਾਰੇ।
ਔਰੰਗਜ਼ੇਬ ਨੂੰ ਸਿੱਖਿਆ ਸਿਖਾਉਂਦੇ ਮੁਲਾਣੇ ਕਾਜੀ, ਜਦੋਂ ਇਹਨੇ ਅਜਮੇਰ ਦੇ ਵਿਚ ਖਵਾਜੇ ਦੀ ਦਰਗਾਹ ਦਾ ਜਿਹੜਾ ਪਾਜ ਸੀ, ਪਖੰਡ ਸੀ, ਉਘਾੜਿਆ ਤੇ ਉਹ ਮੁਲਾਣੇ ਕਾਜੀ ਔਰੰਗਜ਼ੇਬ ਦੀ ਸਿਫਤ ਕਰਦਿਆਂ ਉਹਨੂੰ ਸਿਖਾਉਂਦਿਆਂ ਕਹਿੰਦੇ ਬਾਦਸ਼ਾਹ, ਅੱਜ ਤੋਂ ਪਹਿਲਾਂ, ਤੇਰੇ ਤੋਂ ਪਹਿਲਾਂ ਵੀ ਬੜੇ ਬਾਦਸ਼ਾਹ ਹੋਏ ਨੇ, ਹਿੰਦੁਸਤਾਨ ਦੇ ਤਖ਼ਤ ਦੇ ਮਾਲਕ ਹੋਏ ਨੇ, ਪਰ ਉਨ੍ਹਾਂ ਨੇ ਅੱਜ ਤਾਈਂ ਕਿਸੇ ਵੀ ਮੁਜਾਵਰ ਦਾ, ਇੱਥੋਂ ਜਿਹੜੀ ਇਹ ਦਰਗਾਹ ਬਣੀ ਹੋਈ ਹੈ, ਇਸ ਦਰਗਾਹ ਦਾ ਪਾਜ ਉਘਾੜ ਕੇ ਸਾਹਮਣੇ ਨਹੀਂ ਲਿਆਂਦਾ। ਅੱਜ ਤੋਂ ਪਹਿਲਾਂ ਜਿੰਨੇ ਵੀ ਤੇਰੇ ਵੱਡੇ ਵਡੇਰੇ ਸੀ, ਉਹ ਇਹਨਾਂ ਨੂੰ ਰੁਪਈਏ ਪੈਸੇ ਦਿੰਦੇ ਰਹੇ ਨੇ, ਇਹ ਮੁਜਾਵਰ ਤੇਰੇ ਵੱਡਿਆਂ ਵਡੇਰਿਆਂ ਕੋਲੋਂ ਪੈਸਾ ਲੁੱਟਦੇ ਰਹੇ ਨੇ।
ਮਤ ਖੁਦਾਏ ਤੁਮਰੇ ਅਸ ਪਾਏ,
ਇਹੋ ਜੀ ਜਿਹੜੀ ਮਤ ਹੈ ਲੋਕਾਂ ਦੇ ਪਖੰਡਾਂ ਨੂੰ ਉਗੇੜਨ ਦੀ, ਲੋਕਾਂ ਦੇ ਪਾਜ ਤੇ ਪੜਦਿਆਂ ਨੂੰ ਉਗੇੜਨ ਦੀ, ਇਹ ਮਤ ਖੁਦਾ ਨੇ ਹੇ ਔਰੰਗਜ਼ੇਬ ਬਾਦਸ਼ਾਹ ਸਿਰਫ ਤੈਨੂੰ ਦਿੱਤੀ ਹੈ। ਤੇਰੇ ਤੋਂ ਪਹਿਲਾਂ ਵੀ ਕਿਸੇ ਬਾਦਸ਼ਾਹ ਨੂੰ ਇਹੋ ਜਿਹੀ ਮਤ ਨਹੀਂ ਦਿੱਤੀ, ਨਾ ਤੇਰੇ ਪਿਤਾ ਸ਼ਾਹ ਜਹਾਨ ਨੂੰ, ਨਾ ਤੇਰੇ ਦਾਦੇ ਜਹਾਂਗੀਰ ਨੂੰ, ਨਾ ਤੇਰੇ ਪੜਦਾਦੇ ਅਕਬਰ ਨੂੰ, ਕਿਸੇ ਨੂੰ ਵੀ ਇਹੋ ਜਿਹੀ ਮਤ ਨਹੀਂ ਦਿੱਤੀ ਖੁਦਾ ਨੇ, ਜਿਹੜੀ ਮਤ ਖੁਦਾ ਨੇ ਤੈਨੂੰ ਦਿੱਤੀ ਹੈ।
ਇਸਤੇ ਛਾਨੀ ਬਾਤ ਨਾ ਕਾਏ,
ਇਹਦੇ ਤੋਂ ਤੇਰੀ ਮਤ ਇਹੋ ਜਿਹੀ ਸੁੰਦਰ ਮਤ ਹੈ ਔਰੰਗਜ਼ੇਬ, ਕਿ ਤੇਰੀਆਂ ਅੱਖਾਂ ਦੇ ਸਾਹਮਣੇ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ। ਤੂੰ ਸਾਰੇ ਪਰਦੇ ਪਾਸੇ ਕਰਕੇ ਜੋ ਅਸਲੀਅਤ ਹੈ ਉਹਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਾ, ਤੇਰੇ ਤੋਂ ਕੋਈ ਵੀ ਗੱਲ ਛੁਪੀ ਹੋਈ ਲੁਕੀ ਹੋਈ ਨਹੀਂ ਰਹਿ ਸਕਦੀ, ਤੇਰੀ ਨਿਗਾਹ ਇਹੋ ਜਿਹੀ ਪਾਰਖੂ ਹੈ।
ਬੁੱਤ ਪ੍ਰਸਤੀ ਪਰ ਹੋਇਓ ਦੰਡ,
ਅੱਜ ਤੋਂ ਤੂੰ ਬੁੱਤ ਪ੍ਰਸਤੀ ਦੇ ਉੱਤੇ ਵੀ ਬੜਾ ਦੰਡ ਦਿੱਤਾ ਲੋਕਾਂ ਨੂੰ, ਜਿਹੜੇ ਬੁੱਤ ਪ੍ਰਸਤੀ ਕਰਦੇ ਨੇ, ਬੁੱਤਾਂ ਦੀ ਪੂਜਾ ਕਰਦੇ ਨੇ, ਮੂਰਤੀਆਂ ਦੀ ਪੂਜਾ ਕਰਦੇ ਨੇ, ਮੰਦਰਾਂ ਵਿਚ ਠਾਕੁਰ ਰੱਖ ਕੇ ਉਹਨਾਂ ਦੀ ਪੂਜਾ ਕਰਦੇ ਨੇ, ਉਸ ਬੁੱਤ ਪ੍ਰਸਤੀ ਦੇ ਉੱਤੇ ਵੀ ਤੂੰ ਬੜਾ ਵੱਡਾ ਦੰਡ ਲਾ ਦਿੱਤਾ ਹੈ, ਲੋਕਾਂ ਤੇ ਟੈਕਸ ਲਾ ਦਿੱਤੇ ਨੇ, ਮੰਦਰਾਂ ਦੇ ਉੱਤੇ ਟੈਕਸ ਲਾ ਦਿੱਤੇ ਨੇ।
ਜੈ ਕੈ ਰਾਵ ਹੁਕਮ ਪ੍ਰਚੰਡ,
ਕਿੱਥੇ ਕਿੱਥੇ ਤੁਹਾਡਾ ਪ੍ਰਚੰਡ ਹੁਕਮ ਪ੍ਰਚਲਿਤ ਹੋ ਗਿਆ, ਕੱਲਾ ਤੁਹਾਡੇ ਇਸ ਇਲਾਕੇ ਚ ਹੀ ਨਹੀਂ, ਜਿੱਥੇ ਜਿੱਥੇ ਤੁਹਾਡਾ ਰਾਜ ਚੱਲਦਾ ਹੈ, ਜਿੱਥੇ ਜਿੱਥੇ ਤੁਹਾਡਾ ਹੁਕਮ ਜਾਰੀ ਹੁੰਦਾ ਹੈ ਸਾਰੇ ਪਾਸੇ ਤੁਹਾਡਾ ਹੁਕਮ ਪ੍ਰਚੰਡ ਹੈ। ਹਿੰਦੁਸਤਾਨ ਦੇ ਸਾਰੇ ਸੂਬਿਆਂ ਵਿੱਚ ਤੁਹਾਡਾ ਹੁਕਮ ਮੰਨਿਆ ਜਾ ਰਿਹਾ ਹੈ।
ਭਇਓ ਉਤਰਾ ਸਿੰਧਵਾਨ ਵਿਸਾਲ,
ਜਿੰਨੇ ਹਿੰਦੂ ਨੇ ਉਹਨਾਂ ਸਾਰਿਆਂ ਅੰਦਰ ਤੇਰਾ ਡਰ ਤੇਰਾ ਤਰਾਸ ਪੈਦਾ ਹੋ ਗਿਆ ਉਹਨਾਂ ਸਾਰਿਆਂ ਦੇ ਹਿਰਦਿਆਂ ਵਿੱਚ। ਹੇ ਬਾਦਸ਼ਾਹ, ਤੇਰਾ ਭੈ ਤੇ ਤੇਰਾ ਡਰ ਹੈ, ਹੁਣ ਉਹ ਤੇਰਾ ਡਰ ਮੰਨਦੇ ਨੇ।
ਆਏ ਸ਼ਰ੍ਹਾਂ ਮੈਂ ਬਣੈ ਸੁਖਾਲੇ,
ਹੁਣ ਜਿਹੜਾ ਸ਼ਰ੍ਹਾਂ ਵਿੱਚ ਆਉਂਦਾ ਸਾਡੇ ਦੀਨ ਵਿੱਚ ਮਜ਼ਹਬ ਦੇ ਵਿੱਚ ਆਉਂਦਾ ਉਹ ਸੁਖਾਲਾ ਹੋ ਜਾਂਦਾ, ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਬੜੇ ਸੌਖੇ ਢੰਗ ਦੇ ਨਾਲ ਬਹੁਤ ਸਾਰੇ ਹਿੰਦੂ ਸਾਡੀ ਸ਼ਰ੍ਹਾਂ ਵਿੱਚ ਆ ਕੇ ਮੁਸਲਮਾਨ ਬਣ ਰਹੇ ਨੇ।
ਸੋ ਜਸ ਬਿਲੰਦ ਆਪ ਕੋ ਹੁਆ,
ਬਾਦਸ਼ਾਹ ਸਲਾਮਤ, ਤੇਰਾ ਬੜਾ ਸੁਜਸ ਹੋ ਰਿਹਾ, ਤੇਰੀ ਬੜੀ ਮਹਿਮਾ ਹੋ ਰਹੀ ਹੈ। ਹਾਲਾਂਕਿ ਔਰੰਗਜ਼ੇਬ ਦੀ ਨਿੰਦਾ ਹੀ ਹੋ ਰਹੀ ਹੈ, ਲੋਕ ਇਹੀ ਕਹਿ ਰਹੇ ਨੇ ਕਿ ਔਰੰਗਜ਼ੇਬ ਕੁਕਰਮ ਕਰ ਰਿਹਾ, ਜ਼ੁਲਮ ਕਰ ਰਿਹਾ, ਪਰ ਇਹਦੇ ਜਿਹੜੇ ਨਾਲ ਦੇ ਕਾਜੀ ਮੁਲਾਣੇ ਨੇ ਉਹ ਔਰੰਗਜ਼ੇਬ ਨੂੰ ਉਲਟੀ ਪੱਟੀ ਪੜਾਉਂਦੇ, ਕਹਿੰਦੇ ਬਾਦਸ਼ਾਹ ਤੇਰਾ ਬੜਾ ਸੁਜਸ ਹੋ ਰਿਹਾ, ਤੇਰੀ ਬੜੀ ਵੱਡੀ ਭਾਰੀ ਮਹਿਮਾ ਸਾਰੇ ਪਾਸੇ ਹੋ ਰਹੀ ਹੈ।
ਤੇਜ ਪ੍ਰਚੰਡ ਸਬਨ ਥਲ ਜੁਵਾ,
ਤੇਰਾ ਬੜਾ ਵੱਡਾ ਭਾਰੀ ਤੇਜ ਪ੍ਰਚੰਡ ਸਾਰੇ ਪਾਸੇ ਪ੍ਰਗਟ ਹੋ ਰਿਹਾ, ਤੇਰਾ ਜਿਹੜਾ ਮਹਾਨ ਤੇਜ ਹੈ ਉਹ ਸਾਰੇ ਥਲਾਂ ਤੇ ਸਾਰੇ ਪਾਸੇ ਪ੍ਰਗਟ ਹੋਇਆ ਵੇਖਿਆ ਜਾ ਰਿਹਾ।
ਸੁਖ ਪਾਵੇਂ ਜੋ ਤੁਰਕ ਬਣੇਗੇ,
ਜਿਹੜਾ ਹੁਣ ਤੁਰਕ ਬਣੇਗਾ ਉਸੇ ਨੂੰ ਸੁਖ ਮਿਲੇਗਾ, ਉਹੀ ਸੁਖੀ ਹੋਵੇਗਾ ਜਿਹੜਾ ਇਸਲਾਮ ਧਰਮ ਦੇ ਨਿਯਮਾਂ ਨੂੰ ਸਾਡੇ ਨਿਯਮਾਂ ਨੂੰ ਧਾਰਨ ਕਰਕੇ ਕਲਮਾ ਪੜ੍ਹੇਗਾ।
ਬਿਨਾ ਬਣੇ ਬੋ ਬਿਰਸਾ ਬਣੇਗੇ,
ਜਿਹੜਾ ਤੁਰਕ ਨਹੀਂ ਬਣੇਗਾ ਮੁਸਲਮਾਨ ਨਹੀਂ ਬਣੇਗਾ ਉਹਨੂੰ ਬੜੀ ਬਿਰਥਾ ਸਹਿਣੀ ਪਵੇਗੀ, ਉਹਨੂੰ ਬਹੁਤ ਜ਼ਿਆਦਾ ਪੀੜਾ ਸਹਿਣੀ ਪਵੇਗੀ, ਦੁੱਖ ਸਹਿਣੇ ਪੈਣਗੇ।
ਇੱਕ ਮਕਾਨ ਹਿੰਦਨ ਕੋ ਪਾਰੋ, ਕਾਸ਼ੀ ਨਾਮ ਮੈਦ ਬਿਸਤਾਰੋ।
ਬਾਦਸ਼ਾਹ ਸਲਾਮਤ, ਹੁਣ ਆਪਾਂ ਨੂੰ ਇੱਕ ਹੋਰ ਜਗ੍ਹਾ ਤੇ ਜਾਣਾ ਚਾਹੀਦਾ। ਹਿੰਦੂਆਂ ਦਾ ਇੱਕ ਬੜਾ ਵੱਡਾ ਮਕਾਨ ਹੈ, ਮਕਾਨ ਕਹਿੰਦੇ ਨੇ ਟਿਕਾਣੇ ਨੂੰ, ਹਿੰਦੂਆਂ ਦਾ ਇੱਕ ਬੜਾ ਵੱਡਾ ਟਿਕਾਣਾ ਹੈ ਜਿਹਨੂੰ ਇਹ ਬੜਾ ਪਵਿੱਤਰ ਸਥਾਨ ਮੰਨਦੇ ਨੇ, ਇੱਥੋਂ ਤੱਕ ਕਿ ਉੱਥੇ ਮਰਨਾ ਵੀ ਆਪਣੀ ਖੁਸ਼ਕਿਸਮਤੀ ਸਮਝਦੇ ਨੇ। ਜਦੋਂ ਇਹਨਾਂ ਦੀ ਮੌਤ ਆਉਂਦੀ ਹੈ, ਮੌਤ ਨੇੜੇ ਆਉਂਦੀ ਹੈ ਤੇ ਉੱਥੇ ਜਾ ਕੇ ਰਹਿੰਦੇ ਨੇ, ਕਹਿੰਦੇ ਨੇ ਉੱਥੇ ਮਰਨ ਵਾਲਾ ਮੁਕਤ ਹੋ ਜਾਂਦਾ। ਕਾਂਸ਼ੀ ਉਹਦਾ ਨਾਂ ਹੈ, ਉਹ ਕਾਂਸ਼ੀ ਦੀ ਧਰਤੀ ਹੈ, ਬਨਾਰਸ ਦੀ ਧਰਤੀ ਹੈ, ਉਹ ਹਿੰਦੂਆਂ ਦਾ ਬੜਾ ਵੱਡਾ ਮਹਾਨ ਮਕਾਨ ਹੈ, ਮਕਾਨ ਹੈ, ਟਿਕਾਣਾ ਹੈ, ਔਰ ਕਾਸ਼ੀ ਨਾਮ ਮਹਿਤ ਵਿਸਤਾਰ ਹੈ, ਉਹਦਾ ਬੜਾ ਵਿਸਥਾਰ ਹੈ।
ਖੜੇ ਸੈਂਕੜੇ ਠਾਕਰ ਦੁਆਰੇ,
ਕਾਸ਼ੀ ਦੇ ਵਿੱਚ ਵੀ ਇਹਨਾਂ ਹਿੰਦੂਆਂ ਦੇ ਪਖੰਡ ਵੇਖਣ ਵਾਲੇ ਨੇ, ਉੱਥੇ ਵੀ ਇਹਨਾਂ ਦੇ ਬੜੇ ਬੜੇ ਪਖੰਡ ਰਚੇ ਜਾਂਦੇ ਨੇ। ਉਸ ਕਾਸ਼ੀ ਵਿੱਚ, ਬਨਾਰਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ, ਸੈਂਕੜਿਆਂ ਦੀ ਗਿਣਤੀ ਵਿੱਚ ਠਾਕੁਰ ਦੁਆਰੇ ਖੜੇ ਨੇ, ਬੜੇ ਬੜੇ ਮੰਦਰ, ਇੱਕ ਇੱਕ ਗਲੀ ਦੀ ਇੱਕ ਇੱਕ ਨੁੱਕੜ ਦੇ ਉੱਤੇ ਕਈ ਕਈ ਮੰਦਰ ਬਣੇ ਹੋਏ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਦੇ ਠਾਕੁਰ ਦੁਆਰੇ ਹਨ।
ਬੁੱਤ ਪ੍ਰਸਤੀ ਨਰ ਕਰਤੇ ਅਪਾਰੇ,
ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਚ ਹਿੰਦੂ ਲੋਕ ਆ ਕੇ ਉਸ ਕਾਸ਼ੀ ਦੇ ਸ਼ਹਿਰ ਵਿੱਚ ਬੁੱਤ ਪ੍ਰਸਤੀ ਕਰਦੇ ਨੇ, ਬੁੱਤਾਂ ਦੀ ਪੂਜਾ ਕਰਦੇ ਹਨ।
ਆਪ ਚਲੋ ਤੈ ਪਿਖੋ ਪਖੰਡ,
ਇਹ ਬਾਦਸ਼ਾਹ ਸਲਾਮਤ ਸਾਡੀ ਇਹ ਵਿਚਾਰ ਹੈ ਕਿ ਤੁਸੀਂ ਹੁਣ ਸਾਡੇ ਨਾਲ ਕਾਸ਼ੀ ਚੱਲੋ, ਤੁਸੀਂ ਆਪ ਕਾਸ਼ੀ ਚੱਲ ਕੇ ਹਿੰਦੂਆਂ ਦੇ ਇਸ ਪਵਿੱਤਰ ਨਗਰ ਬਨਾਰਸ ਵਿੱਚ ਚੱਲ ਕੇ ਉਥੋਂ ਦਾ ਪਖੰਡ ਆਪਣੀਆਂ ਅੱਖਾਂ ਨਾਲ ਵੇਖੋ।
ਮਿਟੋ ਦੀ ਜੈ ਦੰਡ ਪ੍ਰਚੰਡ,
ਉੱਥੇ ਚੱਲ ਕੇ ਉਹਨਾਂ ਹਿੰਦੂਆਂ ਦਾ ਪਖੰਡ ਵੇਖ ਕੇ ਉਸ ਪਖੰਡ ਨੂੰ ਮਿਟਾਓ, ਔਰ ਉਹਨਾਂ ਨੂੰ ਦੰਡ ਦਿਓ, ਉਹਨਾਂ ਨੂੰ ਭਿਆਨਕ ਸਜਾਵਾਂ ਦੇ ਕੇ, ਤਾੜਨਾ ਦੇ ਕੇ ਸਮਝਾਓ।
ਤੈ ਹਿੰਦਨ ਕੋ ਧਰਮ ਬਿਨਾਸੋ,
ਔਰ ਜਿਹੜਾ ਹਿੰਦੂਆਂ ਦਾ ਧਰਮ ਹੈ ਉਹਦਾ ਵਿਨਾਸ਼ ਕਰੋ ਜਿੰਨਾ ਕੀਤਾ ਜਾ ਸਕਦਾ, ਓਨਾ ਹੀ ਵੱਡਾ ਪੁੰਨ ਮਿਲੇਗਾ ਜਿੰਨੇ ਉਹਨਾਂ ਦੇ ਮੰਦਰ ਢਾਵੇਗਾ। ਜਿੰਨੇ ਹਿੰਦੂਆਂ ਦਾ ਵਿਨਾਸ਼ ਕਰੇਗਾ, ਉਹਨਾਂ ਦੇ ਧਰਮ ਦਾ ਵਿਨਾਸ਼ ਕਰੇਗਾ, ਓਨਾ ਹੀ ਵੱਡਾ ਪੁੰਨ ਹੇ ਬਾਦਸ਼ਾਹ ਤੈਨੂੰ ਪ੍ਰਾਪਤ ਹੋਵੇਗਾ। ਚੱਲ ਕਾਸ਼ੀ ਬਨਾਰਸ ਚੱਲ ਕੇ ਉਹਨਾਂ ਦਾ ਧਰਮ ਵਿਨਾਸ਼ ਕਰ।
ਚਲਨ ਸ਼ਰਾ ਮੈਂ ਵਿਖੇ ਪ੍ਰਕਾਸ਼,
ਔਰ ਉਥੋਂ ਦੇ ਜਿਹੜੇ ਲੋਕ ਨੇ, ਹਜ਼ਾਰਾਂ ਹਿੰਦੂ ਨੇ, ਉਹਨਾਂ ਨੂੰ ਆਪਣੀ ਸ਼ਰ੍ਹਾਂ ਵਿੱਚ ਚਲਾਉਣ ਦੀ ਪ੍ਰੇਰਨਾ ਕਰ। ਜੇ ਤੂੰ ਏਦਾਂ ਦਾ ਕੰਮ ਕਰੇਗਾ ਤੇ ਆਪੇ ਡਰਦੇ ਮਾਰੇ ਸ਼ਰ੍ਹਾਂ ਵਿੱਚ ਚੱਲਣਗੇ, ਉਹ ਸਾਡੀ ਸ਼ਰ੍ਹਾਂ ਨੂੰ ਸਾਡੇ ਦੀਨੇ ਇਸਲਾਮ ਨੂੰ ਕਬੂਲ ਕਰਨਗੇ।
ਸੋ ਮਕਾਨ ਜੇ ਦਿਓ ਵਿਗਾੜ,
ਜੇ ਤੂੰ ਹਿੰਦੂਆਂ ਦਾ ਇਹ ਮਕਾਨ ਗਿਰਾ ਦੇਵੇਂ, ਯਾਨੀ ਕਿ ਇਹ ਜਿਹੜਾ ਡੇਰਾ ਹੈ ਹਿੰਦੂਆਂ ਦਾ ਕਾਂਸ਼ੀ ਚ, ਇਸ ਕਾਂਸ਼ੀ ਦੇ ਨਗਰ ਨੂੰ ਤੋੜ ਕੇ ਤਹਿਸ ਨਹਿਸ ਕਰ ਦੇਵੇ,
ਬਣੇ ਤੁਰਕ ਸਭ ਦਿੱਤੇ ਹਾਰ,
ਫਿਰ ਹਿੰਦੂਆਂ ਨੂੰ ਸਾਰੇ ਪਾਸਿਓ ਹਾਰ ਕੇ ਮੁਸਲਮਾਨ ਬਣਨਾ ਹੀ ਪਵੇਗਾ, ਉਹਨਾਂ ਨੂੰ ਸਾਡਾ ਇਸਲਾਮ ਕਬੂਲ ਕਰਨਾ ਹੀ ਪਵੇਗਾ। ਜਦੋਂ ਹਰ ਪਾਸਿਓ ਉਹਨਾਂ ਦੀ ਹਾਰ ਹੋਵੇਗੀ, ਹਰ ਪਾਸਿਓ ਉਹਨਾਂ ਦਾ ਏਡਾ ਵੱਡਾ ਜਿਹੜਾ ਮਕਾਂ ਹੈ, ਤੀਰਥ ਹੈ, ਉਹ ਵੀ ਜੇ ਤੂੰ ਵਿਗਾੜ ਕੇ ਖਤਮ ਕਰ ਦੇਗਾ ਤੇ ਆਪੇ ਫਿਰ ਉਹ ਹਿੰਦੂ ਮੁਸਲਮਾਨ ਬਣਨ ਨੂੰ ਮਜਬੂਰ ਹੋਣਗੇ।
ਸੁਣ ਤਿਸ਼ਾ ਮਨ ਮੋਹਦੇ ਉਪਾਵਾ,
ਜਦੋਂ ਉਹਨਾਂ ਬੁਲਾਣਿਆ ਕਾਜ਼ੀਆਂ ਨੇ ਇਹ ਸਿੱਖਿਆ ਔਰੰਗਜ਼ੇਬ ਨੂੰ ਸਿਖਾਈ, ਸੁਣ ਕੇ ਨੁਰੰਗਾ ਬੜਾ ਖੁਸ਼ ਹੋਇਆ। ਉਹ ਤੇ ਅੱਗੇ ਲੱਭਦਾ ਫਿਰਦਾ ਸੀ ਇਹੋ ਜਿਹੀ ਜਗ੍ਹਾ ਤੇ ਜਿੱਥੇ ਸੈਂਕੜੇ ਠਾਕੁਰ ਦੁਆਰੇ ਹੋਣ ਤੇ ਉਹਨਾਂ ਨੂੰ ਢਾਇਆ ਜਾਵੇ, ਤੋੜਿਆ ਜਾਵੇ, ਉਹਨਾਂ ਨੂੰ ਮਿੱਟੀ ਚ ਮਿਲਾ ਕੇ ਉਹਨਾਂ ਦੀ ਥਾਵਾਂ ਤੇ ਮਸੀਤਾਂ ਬਣਾਈਆਂ ਜਾਣ। ਤੋ ਔਰੰਗਜ਼ੇਬ ਬਾਦਸ਼ਾਹ ਸੁਣ ਕੇ ਮੁਲਾਣਿਆ ਕਾਜ਼ੀਆਂ ਕੋਲੋਂ ਕਾਂਸ਼ੀ ਬਾਰੇ ਬੜਾ ਖੁਸ਼ ਤੇ ਪ੍ਰਸੰਨ ਹੋਇਆ।
ਤਹਾਂ ਚਲਨ ਤੋ ਕਰਿਓ ਉਪਾਵਾ,
ਉਸੇ ਵਕਤ ਇਹਨੇ ਅਜਮੇਰ ਵਾਲੇ ਪਾਸਿਓਂ ਕਾਂਸ਼ੀ ਨੂੰ ਚੱਲਣ ਦੀ ਤਿਆਰੀ ਕਰ ਲਈ। ਕਹਿੰਦਾ ਹੁਣ ਸਾਰੀ ਫੌਜ ਕਾਂਸ਼ੀ ਵੱਲ ਨੂੰ ਹਮਲਾ ਕਰੋ, ਆਪਾਂ ਹੁਣ ਕਾਂਸ਼ੀ ਚੱਲ ਕੇ ਡੇਰਾ ਕਰਾਂਗੇ।
ਗਜ ਬਾਜੀ ਪੈਦਲ ਸੰਗ ਘਨੇ,
ਉਪਾਅ ਕਰ ਲਿਆ ਉਸ ਪਾਸੇ ਨੂੰ ਚੱਲਣ ਦਾ, ਬੜੇ ਬੜੇ ਹਾਥੀ ਘੋੜੇ ਤੇ ਜਿਹੜੇ ਪੈਦਲ ਘੋੜ ਪੈਦਲ ਚੱਲਣ ਵਾਲੇ ਨਾਲ ਸਿਪਾਹੀ ਸਨ, ਫੌਜਾਂ ਸਨ, ਸਾਰਿਆਂ ਨੂੰ ਆਪਣੇ ਨਾਲ ਲੈ ਲਿਆ।
ਲਸ਼ਕਰ ਚੱਲਿਓ ਦੀ ਕੋ ਗਨੇ,
ਬੜਾ ਵੱਡਾ ਲਸ਼ਕਰ ਹੈ ਬਾਦਸ਼ਾਹ ਦੇ ਨਾਲ। ਕਹਿੰਦੇ ਗਿਣਤੀ ਕੌਣ ਕਰੇ, ਕਿੱਡਾ ਵੱਡਾ ਲਸ਼ਕਰ ਹੈ। ਵਿਦਵਾਨਾਂ ਨੇ 22 ਲੱਖ ਫੌਜ ਦੱਸੀ ਹੈ ਕਿ ਔਰੰਗਜ਼ੇਬ ਦੇ ਕੋਲ 22 ਲੱਖ ਫੌਜ ਸੀ, 22 ਲੱਖ ਫੌਜ ਦਾ ਮਾਲਕ ਸੀ ਔਰੰਗਜ਼ੇਬ। ਕਹਿੰਦੇ ਕੌਣ ਗਿਣਤੀ ਕਰੇ ਕਿ ਕਿੱਡਾ ਵੱਡਾ ਲਸ਼ਕਰ, ਕਿਤਨੀ ਵੱਡੀ ਫੌਜ ਔਰੰਗਜ਼ੇਬ ਦੇ ਨਾਲ ਚੱਲ ਰਹੀ ਹੈ।
ਕ੍ਰਮ ਕ੍ਰਮ ਮਾਰ ਗੋ ਲੰਘਿਓ ਸਾਰੋ, ਕਾਂਸ਼ੀ ਪਹੁੰਚਿਓ ਸਿਵਰ ਉਤਾਰੋ।
ਕ੍ਰਮ ਕ੍ਰਮ ਕਰਦਿਆਂ ਪੈਂਡਾ ਤੈਅ ਕਰਦਿਆਂ ਕਰਦਿਆਂ ਸਾਰਾ ਪੈਂਡਾ ਤੈਅ ਕਰਕੇ ਇਹ ਚੱਲ ਕੇ ਕਾਂਸ਼ੀ ਪਹੁੰਚਿਆ। ਔਰੰਗਜ਼ੇਬ ਨੇ ਕਾਂਸ਼ੀ ਆ ਕੇ ਆਪਣਾ ਸਿਵਰ ਕੀਤਾ, ਕਾਂਸ਼ੀ ਆ ਕੇ ਆਪਣਾ ਡੇਰਾ ਕੀਤਾ ਹੈ।
ਸੁਣ ਸੁਣ ਹਿੰਦਨ ਕੋ ਸਮਝਾਇਆ, ਮਹਾ ਤਰਾਸ ਤਰ ਤਰ ਬਿਕਲਾਇਆ।
ਉਧਰ ਜਦੋਂ ਹਿੰਦੂਆਂ ਨੇ ਸੁਣਿਆ ਕਿ ਔਰੰਗਜ਼ੇਬ ਕਾਂਸ਼ੀ ਪਹੁੰਚ ਗਿਆ, ਉਹਨੇ ਕਾਂਸ਼ੀ ਵਿਚ ਆ ਕੇ ਡੇਰਾ ਕਰ ਲਿਆ ਫੌਜ ਸਮੇਤ ਲਸ਼ਕਰ ਸਮੇਤ, ਤੇ ਸੁਣ ਸੁਣ ਕੇ ਹਿੰਦੂਆਂ ਦੇ ਹੱਥਾਂ ਪੈਰਾਂ ਦੀਆਂ ਪੈ ਗਈਆਂ, ਬਹੁਤ ਜ਼ਿਆਦਾ ਡਰ ਗਏ, ਤਰਾਸ ਰੱਖ ਕੇ ਵਿਆਕੁਲ ਹੋ ਗਏ, ਬੇਬਲ ਹੋ ਗਏ। ਜਿੰਨੇ ਪਾਂਡੇ ਸਨ ਇਹਨਾਂ ਮੰਦਰਾਂ ਵਿਚ ਪੁਜਾਰੀ ਸਨ,
ਦੁਰ ਦੁਰ ਜਾਏ ਸਦਨ ਸਭ ਆਪਣੇ,
ਆਪੋ ਆਪਣੇ ਘਰਾਂ ਵਿਚ ਹੁਣ ਲੁਕਣ ਲੱਗੇ ਨੇ ਕਿ ਜਾਨ ਤਾਂ ਬਚਾਈਏ, ਮੰਦਰ ਤਾਂ ਟੱਟ ਜਾਣਗੇ ਪਰ ਉਹਨਾਂ ਨੂੰ ਦੁਬਾਰਾ ਬਣਾ ਲਵਾਂਗੇ ਫਿਰ ਬਣ ਜਾਣਗੇ, ਪਰ ਜੇ ਜਾਨ ਚਲੀ ਗਈ ਦੁਬਾਰਾ ਨਹੀਂ ਆਉਣੀ। ਅਬ ਮੰਦਰ ਟੱਟਦੇ ਨੇ ਤਾਂ ਟੱਟ ਜਾਣ, ਏਦਾਂ ਦੀ ਬਿਰਤੀ ਲੈ ਕੇ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਬ੍ਰਾਹਮਣ ਪੁਜਾਰੀ ਸਨ ਉਹਨਾਂ ਨੇ ਆਪੋ ਆਪਣਿਆਂ ਘਰਾਂ ਵਿਚ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ।
ਹੇ ਪ੍ਰਭੂ ਇਸੇ ਦਿਖਾਓ ਨਾ ਸੁਪਨੇ,
ਤੇ ਬੇਨਤੀਆਂ ਕਰਦੇ ਨੇ ਹੇ ਭਗਵਾਨ ਜੀ ਔਰੰਗਜ਼ੇਬ ਤਾਂ ਸਾਨੂੰ ਸੁਪਨੇ ਵਿਚ ਵੀ ਨਜ਼ਰ ਨਾ ਆਵੇ, ਸਾਹਮਣੇ ਵੇਖਣਾ ਤਾਂ ਇਕ ਪਾਸੇ ਰਿਹਾ। ਇੰਨੇ ਡਰੇ, ਇੰਨੇ ਜ਼ਿਆਦਾ ਭੈ ਭੀਤ ਹੋਏ, ਕਹਿੰਦੇ ਔਰੰਗਜ਼ੇਬ ਸਾਨੂੰ ਸੁਪਨੇ ਵਿਚ ਵੀ ਨਾ ਨਜ਼ਰ ਆਵੇ, ਸੁਪਨੇ ਵਿਚ ਵੀ ਨਾ ਦਿਸੇ, ਇੰਨਾ ਜ਼ਿਆਦਾ ਭੈ ਭੀਤ ਤੇ ਇਹਨਾਂ ਨੂੰ ਡਰ ਪੈਦਾ ਹੋਇਆ।
ਘਰ ਘਰ ਤੁਰਕਨ ਕੇ ਹੁਤ ਵਧਾਏ,
ਤੁਰਕਾਂ ਦੇ ਘਰ ਘਰ ਵਿਚ ਵਧਾਈਆਂ ਹੋਣ ਲੱਗੀਆਂ, ਮੁਸਲਮਾਨ ਵੀ ਰਹਿੰਦੇ ਸੀ ਕਾਂਸ਼ੀ ਵਿਚ, ਉਹਨਾਂ ਦੇ ਘਰਾਂ ਵਿਚ ਵਧਾਈਆਂ ਵੱਜਣ ਲੱਗੀਆਂ। ਬੜੇ ਖੁਸ਼ ਹੋਏ ਕਿ ਅਸੀਂ ਬੜੇ ਦੁਖੇ ਸੀ ਨਾ ਬ੍ਰਾਹਮਣਾਂ ਤੋਂ, ਕਹਿੰਦੇ ਚੰਗਾ ਹੋਇਆ ਔਰੰਗਜ਼ੇਬ ਬਾਦਸ਼ਾਹ ਆ ਗਿਆ। ਤੁਰਕਾਂ ਦੇ ਘਰਾਂ ਵਿਚ ਵਧਾਈਆਂ ਵੱਜਣ ਲੱਗੀਆਂ,
ਮਿਲ ਮਿਲ ਕਰੇ ਦੀਨ ਬਿਰਦਾਏ,
ਰਲ ਰਲ ਕੇ ਕਹਿੰਦੇ ਦੀਨ ਵਧਾਓ ਆਪਣਾ, ਇਸਲਾਮ ਵਧਾਓ, اپنے دین دا وعدہ کرو
دو رنگ شاہ شرح میں گاڈو
اے اورنگزیب بادشاہ اپنی شرح چ بڑا پکا ہے او اسلام تا اے ترم دے نیمہ دا بڑا پکا ہے او اسلام تو باہر نہیں چلدا
اس دے ترکا نام او باڈو
اے دے نال اے ہو جا ساڈا بادشاہ ہے اے دے نال ساڈے ترکا دا بڑا وعدہ ہوئے گا ਇਹਦੇ ਵਿੱਚ ਸਾਡਾ ਵਾਧਾ ਹੋਵੇਗਾ ਸਾਡੀ ਗਿਣਤੀ ਵਧੇਗੀ
ਇੱਕ ਨਿਸਾ ਕਰਕੇ ਬਿਸਰਮ
ਇਹਨਾਂ ਤੁਰਕਾਂ ਨੂੰ ਤਾਂ ਖੁਸ਼ੀਆਂ ਹੋ ਰਹੀਆਂ ਪਰ ਹਿੰਦੂ ਘਰਾਂ ਵਿੱਚ ਲੁਕ ਲੁਕ ਕੇ ਆਪਣਾ ਆਪ ਬਚਾ ਰਹੇ ਨੇ ਔਰ ਬੇਨਤੀਆਂ ਕਰ ਰਹੇ ਨੇ ਔਰੰਗਜ਼ੇਬ ਸੁਪਨੇ ਚ ਵੀ ਨਾ ਕਿਤੇ ਦਿਸ ਜਾਏ ਨਜ਼ਰ ਨਾ ਆ ਜਾਏ ਇਧਰ ਇੱਕ ਰਾਤ ਔਰੰਗਜ਼ੇਬ ਬਾਦਸ਼ਾਹ ਨੇ ਕਾਸ਼ੀ ਵਿੱਚ ਕਿਉਂਕਿ ਸ਼ਾਮ ਨੂੰ ਉਤਰਿਆ ਸੀ ਸ਼ਾਮ ਨੂੰ ਇਹਦਾ ਡੇਰਾ ਹੋਇਆ ਸੀ ਰਾਤ ਇਹਨੇ ਇੱਕ ਕਾਸ਼ੀ ਦੇ ਸ਼ਿਵਰ ਦੇ ਵਿੱਚ ਬਤੀਤ ਕੀਤੀ
ਪ੍ਰਵਿਸ਼ਿਓ ਅੰਤਰ ਪ੍ਰਭ ਅਬਰਾਮ
ਔਰ ਫਿਰ ਇਹਨੇ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਪਹਿਲਾਂ ਤਾਂ ਨਗਰ ਦੇ ਬਾਹਰ ਹੀ ਡੇਰਾ ਕੀਤਾ ਸੀ ਤੇ ਫਿਰ ਔਰੰਗਜ਼ੇਬ ਨੇ ਫੌਜ ਸਮੇਤ ਨਗਰ ਵਿੱਚ ਪ੍ਰਵੇਸ਼ ਕੀਤਾ ਹੈ
ਥਾਨ ਥਾਨ ਜੈ ਪੁੰਜ ਸ਼ਿਵਾਲੇ
ਜਦੋਂ ਫਿਰ ਕੇ ਵੇਖਿਆ ਨਾ ਕਾਸ਼ੀ ਵਿੱਚ ਹੁਣ ਜਿਹੜਾ ਕਾਸ਼ੀ ਹੈ ਸ਼ਿਵ ਜੀ ਦੀ ਨਗਰੀ ਮੰਨੀ ਹੈ ਸ਼ਿਵ ਭਗਵਾਨ ਦੀ ਨਗਰੀ ਸ਼ਿਵ ਕਾਸ਼ੀ ਵੀ ਕਹਿੰਦੇ ਰਹੇ ਨੇ ਤੇ ਕਹਿੰਦੇ ਥਾਂ ਥਾਂ ਤੇ ਸ਼ਿਵ ਜੀ ਦੇ ਸੈਂਕੜੇ ਮੰਦਰ ਵੇਖੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਬੜੇ ਮੰਦਰ ਨਾਲ ਨਾਲ ਬਹੁਤ ਸਾਰੇ ਸ਼ਿਵ ਜੀ ਦੇ ਸ਼ਿਵ ਦੁਆਲੇ ਬਣੇ ਹੋਏ ਨੇ
ਬਾਜੇ ਘੰਟੇ ਸੰਖ ਬਿਸਾਲੇ
ਘੜਿਆਲ ਬੱਧੇ ਹੋਏ ਨੇ ਮੰਦਰਾਂ ਵਿੱਚ ਉਹ ਵੱਜ ਰਹੇ ਨੇ ਸੰਖ ਵੱਜ ਰਹੇ ਨੇ
ਕਰੇ ਆਰਤੀ ਕੇਰੇ ਉਤਾਰਨ
ਹੋਰ ਆਰਤੀਆਂ ਕਰ ਰਹੇ ਨੇ ਹਿੰਦੂ ਜਿਹੜੇ ਨੇ ਉਹਨਾਂ ਮੰਦਰਾਂ ਦੇ ਵਿੱਚ ਖੜੇ ਆਰਤੀਆਂ ਉਤਾਰ ਰਹੇ ਨੇ
ਪੁਸ਼ਪ ਪੱਤਰ ਪੂਜਾ ਵਿਸਥਾਰਨ
ਕੋਈ ਫੁੱਲ ਭੇਟ ਕਰ ਰਿਹਾ ਕੋਈ ਪੂਜਾ ਦਾ ਵਿਸਥਾਰ ਕਰ ਰਿਹਾ
ਗਾਏ ਬਿਸ਼ਨ ਪਦ ਬਦ ਵਾਜੇ
ਕਈ ਪ੍ਰਕਾਰ ਦੇ ਇਹਨਾਂ ਦੇ ਵਾਜੇ ਵੱਜਦੇ ਨੇ ਘੜਿਆਲ ਸੰਖ ਹੋਰ ਵੀ ਕਈ ਸਾਜ ਵੱਜਦੇ ਨੇ ਉਹਨਾਂ ਸਾਜਾਂ ਦੀ ਆਵਾਜ਼ ਨਾਲ ਮਿਲਾ ਮਿਲਾ ਕੇ ਬਿਸ਼ਨ ਪਦ ਦੋਹਰੇ ਗਾਉਂਦੇ ਨੇ
ਗਨ ਮੰਦਰ ਉਤਸ਼ਾਹ ਸਾਜੈ
ਇਹਦਾ ਬਹੁਤ ਸਾਰੇ ਮੰਦਰਾਂ ਵਿੱਚ ਬੜਾ ਉਤਸ਼ਾਹ ਕਰ ਰਹੇ ਨੇ ਜਿੰਨੇ ਹਿੰਦੂ ਪੁਜਾਰੀ ਨੇ ਉਹਨਾਂ ਮੰਦਰਾਂ ਦੇ ਵਿੱਚ ਬੜੇ ਪ੍ਰਕਾਰ ਦੇ ਉਤਸ਼ਾਹ ਕਰ ਰਹੇ ਨੇ ਜਿਹੜੀ ਰੁਝੇਵਾਨਾਂ ਦੀ ਉਹਨਾਂ ਦੀ ਪੂਜਾ ਆਰਤੀ ਸੀ ਉਸੇ ਤਰ੍ਹਾਂ ਹੀ ਕਰ ਰਹੇ ਨੇ
ਕੀਤਕ ਥਾਨ ਪੁਰਾਨ ਬਾਜੈ
ਔਰ ਕਈ ਥਾਵਾਂ ਤੇ ਪੁਰਾਣ ਪੜੇ ਜਾ ਰਹੇ ਨੇ ਕਈ ਮੰਦਰਾਂ ਵਿੱਚ ਪੁਰਾਣਾਂ ਦੀ ਕਥਾ ਕੀਤੀ ਜਾ ਰਹੀ ਹੈ
ਸੁਣਨ ਨਾਲ ਔਰ ਸ਼ਰਧਾ ਰਾਚੈ
ਔਰ ਕਈ ਲੋਕ ਬਹਿ ਕੇ ਸੁਣ ਰਹੇ ਨੇ ਸੁਣ ਸੁਣ ਕੇ ਪੁਰਾਣਾਂ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਮਨ ਹੀ ਮਨ ਸ਼ਰਧਾ ਧਾਰਨ ਕਰਦੇ ਨੇ
ਵੇਦ ਕੋਖ ਪਾਵਨ ਕੋ ਕਰੇ
ਕਈ ਥਾਵਾਂ ਤੇ ਵੇਦ ਪੜੇ ਜਾ ਰਹੇ ਨੇ ਵੇਦ ਪੜ ਕੇ ਵੇਦਾਂ ਦੀਆਂ ਸ਼ਰੁਤੀਆਂ ਪੜ ਕੇ ਜਗ੍ਹਾ ਨੂੰ ਪਵਿੱਤਰ ਕੀਤਾ ਜਾ ਰਿਹਾ
ਆਥਨ ਕੋ ਬੋ ਭਾਵ ਉਸਰੇ
ਜਦੋਂ ਵੇਦ ਪੜਦੇ ਨੇ ਵੇਦਾਂ ਦੇ ਅਰਥ ਕਰਦੇ ਨੇ ਸ਼ਰੁਤੀਆਂ ਦੇ ਤੇ ਅਰਥ ਕਰਨ ਵੇਲੇ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਹੱਥਾਂ ਨਾਲ ਇਸ਼ਾਰੇ ਕਰਦੇ ਨੇ ਹੱਥਾਂ ਨਾਲ ਗੱਲਾਂ ਕਰਦੇ ਨੇ
ਜਿਜ ਬਾਹਜ ਬੋ ਬੈਸ ਸ਼ੂਦਰ ਗਨ
ਬ੍ਰਾਹਮਣ ਖੱਤਰੀ ਵੈਸ਼ ਤੇ ਬਹੁਤ ਸਾਰੇ ਜਿਹੜੇ ਸ਼ੂਦਰ ਚਾਰੇ ਵਰਨ ਹੀ ਰਹਿੰਦੇ ਨੇ ਕਾਸ਼ੀ ਵਿੱਚ ਚਾਰਾਂ ਵਰਨਾਂ ਦੇ ਜਿਹੜੇ ਲੋਕ ਹਨ
ਹਿੰਦੂ ਧਰਮ ਸਭ ਕਰੈ ਭਲੇ ਮਨ
ਜੋ ਹਿੰਦੂ ਧਰਮ ਦੀ ਰੀਤ ਹੈ ਹਿੰਦੂ ਧਰਮ ਦੀ ਮਰਿਆਦਾ ਹੈ ਉਹ ਭਾਵੇਂ ਕੋਈ ਬ੍ਰਾਹਮਣ ਹੈ ਭਾਵੇਂ ਕੋਈ ਖੱਤਰੀ ਹੈ ਸ਼ੂਦਰ ਹੈ ਵੈਸ਼ ਹੈ ਉਹ ਚਾਰੇ ਵਰਨਾਂ ਦੇ ਲੋਕ ਹਿੰਦੂ ਧਰਮ ਦੇ ਨਿਯਮਾਂ ਨੂੰ ਪਾਲਦੇ ਨੇ ਜੋ ਹਿੰਦੂ ਧਰਮ ਦੀਆਂ ਰੋਹ ਰੀਤੀਆਂ ਨੇ ਉਹਨਾਂ ਨੂੰ ਪਾਲਦੇ ਹਨ
ਵਿਸ਼ਵਾਨਾਥ ਸਰਬੋਤਮ ਜਾ ਪੂਜਾ ਅਦਕੋਤ ਹੈ ਤਾਂ
ਕਾਸ਼ੀ ਵਿੱਚ ਮੰਦਰ ਤਾਂ ਹਜ਼ਾਰਾਂ ਦੀ ਗਿਣਤੀ ਚ ਨੇ ਪਰ ਇੱਕ ਜਿਹੜਾ ਸਭ ਤੋਂ ਮੁੱਖ ਤੇ ਮੇਨ ਮੰਦਰ ਹੈ ਜਿਹਨੂੰ ਕਾਸ਼ੀ ਵਿਸ਼ਵਨਾਥ ਦਾ ਮੰਦਰ ਕਹਿੰਦੇ ਨੇ ਬੜਾ ਵੱਡਾ ਮੰਦਰ ਹੈ ਔਰ ਇਹਦੋ ਸਾਰਿਆਂ ਤੋਂ ਸਰਬੋਤਮ ਮੰਨਦੇ ਨੇ ਜਿਹੜਾ ਇਹ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ ਇਹਨੂੰ ਇਹ ਹਿੰਦੂ ਸਭ ਤੋਂ ਸਰਬੋਤਮ ਮੰਨਦੇ ਨੇ ਮੰਦਰ ਤਾਂ ਹੋਰ ਵੀ ਬਹੁਤ ਨੇ ਪਰ ਇਹਨੂੰ ਬੜਾ ਸਰਬੋਤਮ ਜਾਣ ਕੇ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਥੇ ਪੂਜਾ ਕਰਦੇ ਨੇ
ਲੋਕ ਹਜ਼ਾਰੋਂ ਆਏ ਪ੍ਰਭਾਤੇ
ਜਦੋਂ ਵੀ ਦਿਨ ਚੜਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਲੋਕ ਇਸ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਵਿਚ ਆ ਕੇ ਹਾਜ਼ਰੀ ਭਰਦੇ ਨੇ,
ਪੰਡਿਤ ਪੂਜਿਤ ਹੈ ਬੋ ਭਾਂਤੇ
ਪ੍ਰਕਾਰ ਨਾਲ ਆ ਕੇ ਇੱਥੇ ਮੱਥਾ ਟੇਕਦੇ ਨੇ ਔਰ ਕਾਸ਼ੀ ਵਿਸ਼ਵਨਾਥ ਮੰਦਿਰ ਦੀ ਆ ਕੇ ਪੂਜਾ ਕਰਦੇ ਹਨ।
ਬਿੱਲ ਪੱਤਰ ਅਰ ਅਰਕ ਡਲਨ ਤੇ
ਇੱਥੇ ਆ ਕੇ ਕੋਈ ਬਿੱਲ ਦੇ ਪੱਤੇ, ਬਿੱਲ ਜਿਹੜਾ ਦਰਖਤ ਹੁੰਦਾ ਹੈ ਉਹਦੇ ਬਿੱਲ ਪੱਤਰ ਉਹਨਾਂ ਨੂੰ ਉੱਤਮ ਸਮਝ ਕੇ ਭੇਟ ਕਰਦਾ ਹੈ। ਕੋਈ ਅੱਕ ਦੇ ਜਿਹੜੇ ਪੱਤੇ ਹਨ, ਅਰਕ ਦਲਨ, ਅਰਕ ਨਾਮ ਹੈ ਅੱਕ ਦਾ, ਅੱਕ ਦੇ ਜਿਹੜੇ ਪੱਤੇ ਨੇ ਉਹ ਲਿਆ ਕੇ ਕੋਈ ਭੇਟ ਕਰਦਾ ਹੈ।
ਕਣਕ ਪੱਤਰ ਤਰੋ ਫੁੱਲ ਫਲਨ,
ਫਿਰ ਕਣਕ ਪੱਤਰ ਕਹਿੰਦੇ ਨੇ ਤਤੂਰੇ ਦੇ ਪੱਤੇ, ਕਿਉਂਕਿ ਸ਼ਿਵ ਜੀ ਤਤੂਰਾ ਪੀਂਦਾ ਹੈ, ਭੰਗ ਪੀਂਦਾ ਹੈ, ਇਸ ਕਰਕੇ ਉਹਨੂੰ ਪਵਿੱਤਰ ਜਾਣ ਕੇ ਜਿਹੜੇ ਤਤੂਰੇ ਦੇ ਪੱਤੇ ਨੇ, ਤਤੂਰਾ ਜਿਹਨੂੰ ਲੱਗਦਾ ਉਸ ਬੀਜ ਦੇ ਨਾਲ ਜਿਹੜੇ ਪੱਤੇ ਨੇ ਉਹ ਪੱਤੇ ਲਿਆ ਕੇ ਭੇਟ ਕਰਦੇ ਨੇ ਇਸ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਵਿਚ। ਫਿਰ ਫੁੱਲ ਭੇਟ ਕਰਦੇ ਨੇ, ਹੋਰ ਅਨੇਕਾਂ ਪ੍ਰਕਾਰ ਦੇ ਫਲ ਲਿਆ ਕੇ ਭੇਟ ਕਰਦੇ ਨੇ।
ਸ੍ਰੀ ਗੰਗਾ ਜਲ ਅਤਿਸ਼ੈ ਪਾਵਨ, ਪਰ ਪਰ ਲੂਟੇ ਕਰੈ ਸੁਪਾਵਨ,
ਬਿਲਕੁਲ ਨਾਲੋਂ ਗੰਗਾ ਵਗਦੀ ਹੈ ਤੇ ਗੰਗਾ ਦਾ ਬੜਾ ਨਿਰਮਲ ਤੇ ਪਵਿੱਤਰ ਜਲ ਜਾਣ ਕੇ, ਗੰਗਾ ਬੜੀ ਨਿਰਮਲ ਹੈ ਪਵਿੱਤਰ ਹੈ, ਉਥੋਂ ਲੋਟੇ ਭਰ ਭਰ ਕੇ ਲਿਆਉਂਦੇ ਨੇ। ਕੋਈ ਗਾਗਰ ਭਰ ਕੇ ਲਿਆ ਰਿਹਾ, ਕੋਈ ਲੋਟਾ ਗੜਵਾ ਭਰ ਕੇ ਲਿਆ ਰਿਹਾ, ਉਥੋਂ ਭਰ ਭਰ ਕੇ ਲੋਟੇ ਲਿਆ ਕੇ ਉਹ ਫਿਰ ਉਸ ਮੰਦਰ ਦੇ ਵਿਚ ਜਿਹੜਾ ਸ਼ਿਵਲਿੰਗ ਬਣਿਆ ਕਾਸ਼ੀ ਵਿਸ਼ਵਨਾਥ ਦੇ ਮੰਦਰ ਵਿਚ, ਉਹਦੇ ਤੇ ਆ ਕੇ ਫਿਰ ਉਹ ਪਾਣੀ ਭੇਟ ਕਰਦੇ, ਗੰਗਾ ਜਲ ਲਿਆ ਕੇ ਭੇਟ ਕਰਦੇ ਨੇ।
ਵੈ ਧੂਪ ਪਰਿਕਰਮਾ ਕਰ ਕਰ,
ਫਿਰ ਧੂਪ ਤੁਖਾਂਦੇ ਨੇ, ਉਥੇ ਧੂਪ ਤੁਖਾ ਕੇ ਫਿਰ ਪਰਿਕਰਮਾ ਕਰਦੇ ਹਨ।
ਅੱਜ ਸੰਭੂ ਲੈ ਮੁਖ ਕਰ ਕਰ ਧਰ,
ਉਥੇ ਇਕ ਹੋਰ ਬੜੀ ਰੀਤ ਹੈ, ਮੂੰਹ ਦੇ ਉੱਤੇ ਹੱਥ ਰੱਖ ਕੇ ਨਾ ਜਿਵੇਂ ਬੱਕਰੀ ਮੈਂ ਮੈਂ ਕਰਦੀ ਹੈ, ਬੱਕਰਾ ਬੋਲਦਾ, ਉਹਦੇ ਮੁਤਾਬਕ ਮੂੰਹ ਤੇ ਹੱਥ ਰੱਖ ਕੇ ਭੈ ਭੈ ਦੀ ਆਵਾਜ਼ ਮੂੰਹ ਤੋਂ ਬੋਲਦੇ ਨੇ, ਉਚਾਰਦੇ ਨੇ, ਜਿਵੇਂ ਬੱਕਰਾ ਬੋਲਦਾ ਉਹਦੇ ਸਮਾਨ ਉੱਚੀ ਉੱਚੀ ਆਵਾਜ਼ ਚ ਬੋਲਣਾ, ਇਹ ਪਵਿੱਤਰ ਸਮਝਦੇ ਨੇ ਉਸ ਮੰਦਰ ਦੇ ਵਿਚ, ਕਾਸ਼ੀ ਵਿਸ਼ਵਨਾਥ ਦੇ ਮੰਦਰ ਵਿਚ ਉਹੀ ਆਵਾਜ਼ ਦੂਰ ਦੂਰ ਤੱਕ ਇਨ੍ਹਾਂ ਦੇ ਬੋਲਣ ਦੀ ਸੁਣਦੀ ਹੈ।
ਸਭ ਮੰਦਰ ਕੇ ਸ਼ੁਭ ਸਿਰ ਮੋਰ, ਜੇਠਾਂ ਤੁੰਗ ਲਿੰਗ ਸਿਰ ਮੋਰ,
ਜਿੰਨੇ ਮੰਦਰ ਨੇ ਇਸ ਕਾਸ਼ੀ ਦੇ ਨਗਰ ਵਿਚ, ਉਨ੍ਹਾਂ ਸਾਰੇ ਮੰਦਰਾਂ ਦੇ ਵਿਚੋਂ ਸਭ ਤੋਂ ਸਿਰਮੋਰ ਮੰਦਰ ਇਹ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ। ਔਰ ਜਿੰਨੇ ਹੁਣ ਮੰਦਰ ਜਿੰਨੇ ਸ਼ਿਵ ਜੀ ਦੇ ਨੇ, ਸਾਰੇ ਸ਼ਿਵ ਜੀ ਮੰਦਰਾਂ ਵਿਚ ਲਿੰਗ ਸਥਾਪਿਤ ਕੀਤੇ ਹੋਏ ਨੇ, ਪਰ ਜਿਹੜਾ ਸਭ ਤੋਂ ਵੱਡਾ ਲਿੰਗ ਹੈ, ਸਿਰਮੋਰ ਲਿੰਗ ਹੈ, ਉਹ ਇਸ ਮੰਦਰ ਦੇ ਵਿਚ ਇਨ੍ਹਾਂ ਨੇ ਸੁਸ਼ੋਭਿਤ ਕੀਤਾ ਹੋਇਆ ਹੈ।
ਪ੍ਰਥਮ ਨੁਰੰਗਾ ਤੈ ਚਲ ਗਏ, ਬ੍ਰਿੰਦ ਨਰਨ ਕੋ ਦੇਖਤ ਭਇਓ,
ਨੁਰੰਗਾ ਹਮੇਸ਼ਾ ਪਹਿਲਾਂ ਜੜ ਤੇ ਚੋਟ ਕਰਦਾ ਸੀ, ਜੇ ਮਥੁਰਾ ਗਿਆ ਤੇ ਮਥੁਰਾ ਵਿਚ ਉਹਨੇ ਸਭ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਤੇ ਹਮਲਾ ਕੀਤਾ। ਇਸੇ ਤਰ੍ਹਾਂ ਜੇ ਪੁਸ਼ਕਰ ਗਿਆ ਤੇ ਸਭ ਤੋਂ ਪਹਿਲਾਂ ਜਿਹੜਾ ਬ੍ਰਹਮਾ ਦਾ ਬਰਾਹ ਦਾ ਮੰਦਰ ਸੀ ਉਹ ਨਿਟਾਇਆ। ਇਸ ਕਰਕੇ ਕਿਸੇ ਵੀ ਤੀਰਥ ਤੇ ਜਾਂਦਾ ਸੀ ਸਭ ਤੋਂ ਪਹਿਲਾਂ ਜੜ ਤੱਕ ਪਹੁੰਚਦਾ ਸੀ ਕਿ ਜਿਹੜਾ ਸਭ ਤੋਂ ਵੱਡਾ ਮੰਦਰ ਹੈ ਪਹਿਲਾਂ ਉੱਥੇ ਚੱਲੋ। ਕਾਸ਼ੀ ਵਿਚ ਆਇਆ ਤੇ ਸਭ ਤੋਂ ਪਹਿਲਾਂ ਨੁਰੰਗਾ ਚੱਲ ਕੇ ਕਾਸ਼ੀ ਵਿਸ਼ਵਨਾਥ ਦੇ ਇਸ ਮੰਦਰ ਵਿਚ ਪਹੁੰਚਿਆ। ਇੱਥੇ ਆ ਕੇ ਉਹਨੇ ਵੇਖਿਆ ਵੀ ਹਜ਼ਾਰਾਂ ਹੀ ਲੋਕ ਤੁਰੇ ਫਿਰਦੇ ਨੇ, ਮੂੰਹ ਤੇ ਹੱਥ ਰੱਖ ਕੇ ਬੱਕਰਿਆਂ ਤਰ੍ਹਾਂ ਬੋਲਦੇ ਨੇ, ਔਰ ਕੋਈ ਬਿੱਲ ਪੱਤਰ ਭੇਟ ਕਰ ਰਿਹਾ, ਕੋਈ ਤਤੂਰੇ ਦੇ ਪੱਤੇ ਲਿਆ ਕੇ, ਕੋਈ ਅੱਕ ਦੇ ਪੱਤੇ ਭੇਟ ਕਰ ਰਿਹਾ, ਕਈਆਂ ਨੇ ਗੜਵੀਆਂ ਫੜੀਆਂ ਹੋਈਆਂ ਪਾਣੀ ਦੀਆਂ ਭਰ ਭਰ ਕੇ ਸੁੱਟੀ ਜਾਂਦੇ ਨੇ, ਕੋਈ ਪਰਿਕਰਮਾ ਕਰ ਰਿਹਾ, ਕੋਈ ਧੂਪ ਤੁਖਾ ਰਿਹਾ, ਕੋਈ ਮੱਥਾ ਰਗੜ ਰਿਹਾ, ਕੋਈ ਟੱਲ ਖੜਕਾ ਰਿਹਾ, ਕੋਈ ਸੰਖ ਵਜਾ ਰਿਹਾ। ਏਦਾਂ ਔਰੰਗਜ਼ੇਬ ਨੇ ਇਸ ਮੰਦਰ ਵਿਚ ਏਦਾਂ ਦੇ ਲੋਕਾਂ ਨੂੰ ਵੇਖਿਆ।
ਤਬ ਸੋ ਲਿੰਗ ਉਖੜ ਕਰ ਉਛਲਿਓ, ਗਿਆਨ ਕੂਪ ਮੈਂ ਤੁਰਨ ਪਰਿਓ।
ਉੱਥੇ ਇੱਕ ਰਵਾਇਤ ਹੈ ਜਿਹੜੀ ਅੱਜ ਵੀ ਉੱਥੇ ਦੇ ਬ੍ਰਾਹਮਣ ਲੋਕ ਦੱਸਦੇ ਨੇ, ਕਹਿੰਦੇ ਉੱਥੋਂ ਜਿਹੜਾ ਅਸਲ ਸਥਾਨ ਤੇ ਜਿੱਥੇ ਸ਼ਿਵ ਜੀ ਦਾ ਲਿੰਗ ਸਥਾਪਿਤ ਕੀਤਾ ਹੋਇਆ ਸੀ, ਉਹ ਲਿੰਗ ਜਦੋਂ ਔਰੰਗਜ਼ੇਬ ਉੱਥੇ ਪਹੁੰਚਿਆ ਆਪਣੇ ਆਪ ਉਸ ਜਗ੍ਹਾ ਤੋਂ ਉਖੜ ਗਿਆ, ਤੇ ਉਖੜ ਕੇ ਲਾਗੇ ਇੱਕ ਗਿਆਨ ਕੂਪ ਹੈ ਉਸ ਜਗ੍ਹਾ ਦਾ ਨਾਂ, ਉਸ ਖੂਹ ਦੇ ਵਿਚ ਜਾ ਕੇ ਡਿੱਗ ਪਿਆ।
ਤੁਰਕ ਦੁਸ਼ਟ ਕੋ ਜਾਣੈ, ਤੁਰਕ ਦੁਸ਼ਟ ਕੋ ਜਾਣੈ, ਕਰਕੇ ਲੱਖ ਤਬ ਤੇਜ ਰਿਹੋ ਨੈ ਸਿਰ ਤੇ।
ਔਰੰਗਜ਼ੇਬ ਜਦੋਂ ਉੱਥੇ ਪਹੁੰਚਿਆ ਤੇ ਤੁਰਕ ਦਾ ਤੇਜ ਇੰਨਾ ਸੀ, ਉਸ ਨੇ ਲਿੰਗ ਨੇ ਸੋਚਿਆ ਵੀ ਇਹ ਮੇਰੀ ਬੇਅਦਬੀ ਕਰੇਗਾ। ਕਹਿੰਦੇ ਆਪਣੇ ਆਪ ਇਸ ਜਗ੍ਹਾ ਤੋਂ ਉਖੜ ਗਿਆ, ਉਹ ਪੱਥਰ ਦਾ ਬਣਿਆ ਹੋਇਆ ਜੋ ਲਿੰਗ ਸੀ ਉਖੜ ਕੇ ਲਾਗੇ ਗਿਆਨ ਕੂਪ ਵਿਚ ਡਿੱਗ ਪਿਆ ਤੇ ਉਸ ਤੁਰਕ ਦੇ ਤੇਜ ਤੋਂ ਭੈ ਭੀਤ ਹੋ ਕੇ ਉਸ ਜਗ੍ਹਾ ਤੋਂ ਉਖੜਿਆ।
ਜਿਮ ਰਾਵਣ ਤੇ ਟਰ ਕਰ ਰਹੇ ਬ੍ਰਹਮਾ ਵਿਸ਼ਨ ਆਦਿ ਜੇ ਆਏ।
ਕਹਿੰਦੇ ਜਿਵੇਂ ਰਾਵਣ ਬੜਾ ਦੁਰਾਚਾਰੀ ਸੀ ਨਾ, ਰਾਵਣ ਦਾ ਬੜਾ ਤਪ ਤੇਜ ਸੀ, ਬ੍ਰਹਮਾ ਸ਼ਿਵਜੀ ਤੇ ਮਹੇਸ਼ ਵਰਗੇ ਜਿਹੜੇ ਸਨ, ਬ੍ਰਹਮਾ ਵਿਸ਼ਨੂੰ ਵਰਗੇ ਵੀ ਡਰ ਕੇ ਸਹਿਮ ਗਏ ਸੀ, ਰਾਵਣ ਦਾ ਪ੍ਰਤਾਪ ਇੰਨਾ ਸੀ। ਕਹਿੰਦੇ ਏਦਾਂ ਔਰੰਗਜ਼ੇਬ ਦਾ ਵੀ ਤਪ ਤੇਜ ਹੈ, ਇਹਦੇ ਤਪ ਤੇਜ ਦੇ ਸਾਹਮਣੇ ਕਾਂਸ਼ੀ ਵਿਸ਼ਵਨਾਥ ਦਾ ਜਿਹੜਾ ਅਸਲੀ ਮੰਦਰ ਦੇ ਵਿਚ ਜੋ ਇਹਨਾਂ ਦਾ ਮੇਨ ਕੇਂਦਰ ਸੀ ਜਿਹਦੀ ਇਹ ਪੂਜਾ ਕਰਦੇ ਨੇ, ਉਹ ਜਗ੍ਹਾ ਆਪਣੇ ਆਪ ਉਥੋਂ ਉਖੜ ਕੇ ਗਿਆਨ ਕੂਪ ਵਿਚ ਡਿੱਗ ਪਈ।
ਜਬੈ ਸਮੋ ਤਿਸ ਨਾਸ਼ਨ ਹੋਵਾ ਰਾਮ ਚੰਦ ਤਨ ਤਲ ਸੋਖੋਵਾ।
ਕਹਿੰਦੇ ਜਦੋਂ ਰਾਵਣ ਦੇ ਪਾਪਾਂ ਦੀ ਹੱਦ ਹੋ ਗਈ, ਉਹਦਾ ਅੰਤਲਾ ਸਮਾਂ ਆ ਗਿਆ ਤੇ ਫਿਰ ਭਗਵਾਨ ਨੇ ਹੀ ਅਵਤਾਰ ਧਾਰਿਆ ਸ਼੍ਰੀ ਰਾਮ ਚੰਦਰ ਦਾ, ਔਰ ਰਾਮ ਚੰਦਰ ਤਨ ਧਾਰਨ ਕਰਕੇ ਰਾਵਣ ਦਾ ਨਾਸ ਕੀਤਾ, ਰਾਵਣ ਦਾ ਖਾਤਮਾ ਕੀਤਾ।
ਤਿਮ ਮਲੇਚਨ ਰੰਗ ਕੋ ਗਏ ਵਿਸ਼ਵਨਾਥ ਥਲ ਤਿਆਗਤ ਭਏ।
ਇਸੇ ਤਰ੍ਹਾਂ ਨੁਰੰਗਾ ਪਹੁੰਚਿਆ ਵਿਸ਼ਵਨਾਥ ਦੇ ਮੰਦਰ ਵਿਚ ਆਇਆ, ਪਰ ਇਹਦੇ ਆਉਣ ਦੇ ਸਾਰ ਹੀ ਪੈਰ ਰੱਖਣ ਸਾਰ ਹੀ ਮੰਦਰ ਵਿਚ ਉਸ ਜਗ੍ਹਾ ਤੋਂ ਲਿੰਗ ਉਖੜ ਕੇ ਖੂਹ ਦੇ ਵਿਚ ਜਾ ਡਿੱਗਾ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਆਪ ਹੀ ਉਥੋਂ ਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਸੋਚਿਆ ਵੀ ਔਰੰਗਜ਼ੇਬ ਆ ਗਿਆ, ਇਹਨੇ ਲਿੰਗ ਤੋੜ ਦੇਣਾ, ਪੱਥਰ ਤੋੜ ਦੇਣਾ, ਸਾਡਾ ਇਹ ਸ਼ਿਵਲਿੰਗ ਹੈ, ਮੇਨ ਸਥਾਨ ਹੈ। ਉਹਨਾਂ ਨੇ ਆਪ ਉਸ ਜਗ੍ਹਾ ਤੋਂ ਚੁੱਕ ਕੇ ਖੂਹ ਦੇ ਵਿਚ ਸੁੱਟ ਦਿੱਤਾ ਤੇ ਮੁੜ ਕੇ ਗੱਲ ਪ੍ਰਚਲਿਤ ਕਰ ਦਿੱਤੀ ਕਿ ਆਪਣੇ ਆਪ ਹੀ ਉਖੜ ਕੇ ਉਹ ਸ਼ਿਵਲਿੰਗ ਜਿਹੜਾ ਸੀ ਉਹ ਖੂਹ ਵਿਚ ਡਿੱਗ ਪਿਆ। ਭਾਈ ਸੰਤੋਖ ਸਿੰਘ ਜੀ ਨੇ ਇਸੇ ਤਰ੍ਹਾਂ ਹੀ ਉੱਥੇ ਸੁਣਿਆ, ਉਸੇ ਤਰ੍ਹਾਂ ਹੀ ਉਹਨਾਂ ਨੇ ਇੱਥੇ ਇਤਿਹਾਸ ਵਿਚ ਲਿਖਿਆ। ਕਹਿੰਦੇ ਇਸ ਤਰ੍ਹਾਂ ਔਰੰਗਜ਼ੇਬ ਦੇ ਆਉਣ ਤੋਂ ਜੋ ਵਿਸ਼ਵਨਾਥ ਦਾ ਥਾਂ ਸੀ ਉਹ ਜਗ੍ਹਾ ਉਹਨੇ ਆਪਣੀ ਤਿਆਗ ਕੇ ਦੂਜੀ ਥਾਂ ਗ੍ਰਹਿਣ ਕਰ ਲਈ।
ਅਪਰ ਜੇ ਪ੍ਰਤਿਮਾ ਸਗਲ ਬਿਦਾਰੀ,
ਹੋਰ ਜਿਹੜੀਆਂ ਮੂਰਤੀਆਂ ਸਨ ਉੱਥੇ ਉਹ ਸਾਰੀਆਂ ਤੋੜ ਦਿੱਤੀਆਂ ਗਈਆਂ।
ਅੰਗ ਭੰਗ ਕਰ ਸਭ ਕਿਤ ਡਾਰੇ,
ਸਾਰਿਆਂ ਦੇ ਅੰਗ ਭੰਗ ਕਰ ਦਿੱਤੇ। ਔਰੰਗਜ਼ੇਬ ਨੇ ਹੁਕਮ ਕੀਤਾ ਤੋੜਦੇ ਹੋਏ ਮੰਦਰ ਰਹਿਣਾ ਨਹੀਂ ਚਾਹੀਦਾ, ਜਿਹੜਾ ਪੁਰਾਣਾ ਕਾਸ਼ੀ ਵਿਸ਼ਵਨਾਥ ਦਾ ਮੰਦਰ ਸੀ ਉਹ ਤੋੜ ਦਿੱਤਾ ਗਿਆ। ਉੱਥੇ ਅੱਜ ਵੀ ਮਸੀਤ ਬਣੀ ਹੋਈ ਹੈ, ਕਾਸ਼ੀ ਵਿਚ ਜਾਓ ਉੱਥੇ ਉਸ ਜਗ੍ਹਾ ਤੇ ਜਿਹੜਾ ਪੁਰਾਣਾ ਮੰਦਰ ਸੀ ਉੱਥੇ ਮਸਜਿਦ ਬਣੀ ਹੋਈ ਹੈ ਤੇ ਮਸਜਿਦ ਦੇ ਬਿਲਕੁਲ ਨਾਲ ਹੀ ਕੰਧ ਲੱਗਦੀ ਹੈ, ਦੁਬਾਰਾ ਇੱਕ ਮੰਦਰ ਬਣਾਇਆ ਗਿਆ ਕਾਸ਼ੀ ਵਿਸ਼ਵਨਾਥ ਦਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਸ਼ੇਰੇ ਪੰਜਾਬ ਨੇ। ਔਰ ਉੱਥੇ ਅੱਜ ਵੀ ਦੱਸਿਆ ਜਾਂਦਾ, ਬ੍ਰਾਹਮਣ ਲੋਕ ਉੱਥੋਂ ਦੇ ਦੱਸਦੇ ਨੇ, ਕਈ ਕੁਆਂਟਲ ਤਕਰੀਬਨ 10 ਕੁਆਂਟਲ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਮੰਦਰ ਦੇ ਉੱਤੇ ਸੇਵਾ ਕਰਵਾਈ ਲਵਾਇਆ ਸੀ, ਅੱਜ ਵੀ ਉੱਥੇ ਦੱਸਿਆ ਜਾਂਦਾ। ਕਹਿੰਦੇ ਜਿਹੜਾ ਅਸਲੀ ਪੁਰਾਣਾ ਮੰਦਰ ਸੀ ਉਹ ਔਰੰਗਜ਼ੇਬ ਨੇ ਢਵਾ ਦਿੱਤਾ, ਜਿੰਨੀਆਂ ਉੱਥੇ ਮੂਰਤੀਆਂ ਸਨ ਉਹ ਸਾਰੀਆਂ ਮੂਰਤੀਆਂ ਤੜਵਾ ਦਿੱਤੀਆਂ।
ਜੈ ਭੈਰਵ ਕੋ ਤੋ ਸਥਾਨੇ,
ਕੁਝ ਦੂਰੀ ਤੇ ਇੱਕ ਭੈਰੋਂ ਦਾ ਮੰਦਰ ਹੈ, ਭੈਰੋਂ ਦੀ ਉੱਥੇ ਲੱਠ ਪਈ ਹੋਈ ਮੰਨੀ ਜਾਂਦੀ ਹੈ।
ਲੱਠ ਠਾਂਡੀ ਗਾਡੀ ਜਨ ਮਨ,
ਇੱਕ ਪੱਥਰ ਦੀ ਬੜੀ ਵੱਡੀ ਲੱਠ ਜੀ ਬਣਾਈ ਹੋਈ, ਜਿਵੇਂ ਲੱਕੜੀ ਹੁੰਦੀ ਹੈ ਨਾ ਹੱਥ ਵਿਚ ਸੋਟੀ ਫੜੀ ਹੁੰਦੀ ਹੈ, ਏਦਾਂ ਦੀ ਇੱਕ ਸੋਟੀ ਜੀ ਪੱਥਰ ਦੀ ਬਣਾ ਕੇ ਗੱਡੀ ਹੋਈ ਸੀ ਉਸ ਜਗ੍ਹਾ ਤੇ, ਉਹਨੂੰ ਭੈਰੋਂ ਦੀ ਲੱਠ ਕਹਿੰਦੇ ਹਨ।
ਦੁਸ਼ਟਨ ਭਨਿਓ ਨੁਰੰਗੇ ਸੰਗ,
ਉਸ ਲੋਕ ਸੀ ਨੁਰੰਗੇ ਦੇ ਸਾਥੀ, ਉਹ ਨੁਰੰਗੇ ਨੂੰ ਬੋਲੇ ਕਹਿਣ ਲੱਗੇ,
ਕਿਆ ਪਾਤਰ ਕਰੋ ਤੰਗ।
ਕਹਿੰਦੇ ਬਾਦਸ਼ਾਹ ਕਿਹੜਾ ਪੱਥਰ ਜਿਹਾ ਖੜਾ ਕੀਤਾ ਹੋਇਆ, ਏਡਾ ਲੰਮਾ ਆਕਾਰ ਦਾ ਪੱਥਰ ਖੜਾ ਹੋਇਆ।
ਲੱਤ ਪੈਰਮ ਕੀ ਸਕਲ ਬਕਾਨੇ, ਹਿੰਦਨ ਦੇਤ ਦਰਬ ਬੋਮਾਨੇ।
ਉੱਥੇ ਸਾਰੇ ਪਾਸੇ ਗੱਲ ਪ੍ਰਚਲਿਤ ਸੀ, ਪਤਾ ਲੱਗਾ, ਉਹਨਾਂ ਨੇ ਦੱਸਿਆ, ਕਹਿੰਦੇ ਜੀ ਇਹ ਭੈਰੋਂ ਦੀ ਲੱਠ ਹੈ, ਜਿਹੜਾ ਸਾਡਾ ਦੇਵਤਾ ਹੈ ਭੈਰੋਂ ਦੇਵ ਉਹਦੀ ਲੱਠ ਹੈ, ਇੱਥੇ ਹਜ਼ਾਰਾਂ ਲੋਕ ਆ ਕੇ ਪੈਸੇ ਭੇਟ ਕਰਦੇ ਨੇ।
ਆਪ ਕਰੋ ਅਵਲੋਕਨ ਠੌਰ,
ਇਹ ਬਾਦਸ਼ਾਹ ਚਲੋ ਚੱਲ ਕੇ ਤੁਸੀਂ ਵੀ ਵੇਖੋ।
ਉਚਿਤ ਭਗਨ ਕੇ ਲੱਖ ਦਿਓ ਫੋਰ,
ਲੱਖ ਤੋੜਨ ਯੋਗ ਹੈ, ਉਹਨੂੰ ਤੋੜ ਦੇਣਾ ਚਾਹੀਦਾ ਹੈ।
ਸੁਣ ਤੁਰਕੇ ਚ ਗਯੋ ਤਿਸ ਥਾਨ
ਔਰੰਗਜ਼ੇਬ ਸੁਣ ਕੇ ਭੈਰੋਂ ਦੇ ਉਸ ਮੰਦਰ ਵਿਚ ਪਹੁੰਚਿਆ
ਲਾਠੀ ਵੱਲੋਂ ਕੀ ਖਰੀ ਮਾਨ
ਵੇਖਿਆ ਵਾਕਈ ਉੱਥੇ ਪੱਥਰ ਦੀ ਲੱਠ ਖੜੀ ਹੋਈ ਵੇਖੀ ਹੈ
ਉੱਚੀ ਅਧਿਕ ਸੁਗਾਡੀ ਠਾਂਡੇ
ਬੜੇ ਉੱਚੇ ਆਕਾਰ ਦੀ ਉਹ ਲੱਠ ਹੈ ਤੇ ਬੜੀ ਥੱਲੇ ਤੱਕ ਗੱਡੀ ਹੋਈ ਹੈ
ਬਹੁਤ ਮਾਤਮ ਮਹਿਮਾ ਗਾਡੇ
ਬੜੀ ਮਹਿਮਾ ਕਰਦੇ ਨੇ ਹਿੰਦੂ ਇਸ ਭੈਰੋਂ ਦੀ ਲੱਠ ਦੀ ਬੜੀ ਵਡਿਆਈ ਕਰਦੇ ਨੇ
ਯਾਰ ਮੈਂ ਸਕਿਓ ਜਿਹੜੇ ਉਹ ਮਤ ਮੰਦ
ਔਰੰਗਜ਼ੇਬ ਨੇ ਵੇਖਿਆ ਕਹਿੰਦੇ ਵੀ ਹੱਦ ਹੀ ਹੋ ਗਈ ਪੱਥਰਾਂ ਦੇ ਪੂਜਣ ਦੀ ਇੱਥੇ ਤਾਂ ਕਹਿੰਦੇ ਆ ਏਡੀ ਲੰਮੀ ਕਈ ਫੁੱਟ ਉੱਚੀ ਏ ਪੱਥਰ ਦੀ ਸਿਲਾ ਨੂੰ ਗੱਡ ਕੇ ਕਹਿੰਦੇ ਨੇ ਇਹ ਭੈਰੋਂ ਦੀ ਲੱਠ ਹੈ ਵੇਖ ਕੇ ਇਹਦੇ ਕੋਲੋਂ ਜਰਿਆ ਨੀ ਗਿਆ ਸੜ ਗਿਆ ਔਰੰਗਜ਼ੇਬ
ਤਛਿਰ ਦੀਨ ਹੁਕਮ ਬਿਲੰਦ
ਉਸੇ ਵੇਲੇ ਨੇ ਹੁਕਮ ਕੀਤਾ
ਖੰਡ ਖੰਡ ਇਸ ਕੇ ਕਰਵਾਓ ਫੋਰ ਫੋਰ ਕਰ ਅਮਨ ਮਿਲਾਓ
ਟੁਕੜੇ ਟੁਕੜੇ ਕਰ ਦਿਓ ਸਮੁੰਦਰ ਦੇ ਤੋੜ ਦਿਓ ਇਸ ਲੱਠ ਨੂੰ ਆ ਜਿਹੜੀ ਖੜੀ ਹੋਈ ਹੈ ਔਰ ਇਸ ਨੂੰ ਤੋੜ ਤੋੜ ਕੇ ਧਰਤੀ ਵਿਚ ਮਿਲਾ ਦਿਓ
ਜਣਾ ਖੁਨਵਾਵੋ ਜੈ ਲਗ
ਜੜ ਵੀ ਖੋਦੋ ਇਹ ਲੱਠ ਕਿੱਥੇ ਤੱਕ ਥੱਲੇ ਗਈ ਹੋਈ ਹੈ ਇਹਦੀ ਜੜ ਵੀ ਖੁਦਵਾ ਕੇ ਵੇਖੋ
ਕਰੋ ਉਖਾੜਨ ਫੇਰ ਨਾ ਰਹੇ
ਉਖਾੜ ਦਿਓ ਇਸ ਜੜ ਨੂੰ ਤਾਂ ਜੋ ਮੁੜ ਕੇ ਫੇਰ ਇਹ ਲੱਠ ਨਾ ਰਹੇ
ਇਮ ਪਨ ਨੋ ਰੰਗ ਪੁਨ ਵਿਚਾਰੇ ਕਯੋ ਤੋਪ ਸੰਗ ਗੋਰੇ ਮਾਰੋ
ਔਰੰਗਜ਼ੇਬ ਨੇ ਵਿਚਾਰ ਕੀਤੀ ਕਹਿੰਦਾ ਵੀ ਜੇ ਹੱਥਾਂ ਨਾਲ ਤੋੜਨ ਲੱਗੇ ਤੇ ਬੜਾ ਟਾਈਮ ਲੱਗੇਗਾ ਕਹਿੰਦਾ ਏਦਾਂ ਕਰੋ ਵੀ ਤੋਪਾਂ ਬੀੜ ਦਿਓ ਇੱਥੇ ਤੇ ਤੋਪਾਂ ਚ ਗੋਲੇ ਪਾ ਕੇ ਤੇ ਤੋਪ ਦਾ ਮੂੰਹ ਇਸ ਲੱਠ ਵੱਲ ਕਰਕੇ ਗੋਲੇ ਚਲਾਓ ਤੇ ਫੇਰ ਇਸ ਲੱਠ ਨੂੰ ਤੋੜੋ
ਟੁੱਟ ਪਰੇ ਜਬ ਅਮਨੀ ਮਾਏ
ਉੱਪਰੋਂ ਟੁੱਟ ਜਾਏਗੀ ਲੱਠ ਟੁੱਟ ਕੇ ਜ਼ਮੀਨ ਤੇ ਡਿੱਗ ਪਏਗੀ
ਅਮਨੀ ਮਾਏ ਪੁਨਖਨ ਵਾਵੇ ਜਾਂ ਲੱਗ ਜਾਏ
ਧਰਤੀ ਦੇ ਵਿੱਚੋਂ ਥੱਲਿਓ ਖੁਦਾਈ ਕਰਾਂਗੇ ਪਹਿਲਾਂ ਉੱਤੋਂ ਤੋੜ ਦਿਓ ਤੋਪ ਦੇ ਗੋਲੇ ਮਾਰ ਕੇ ਫਿਰ ਜਿੱਥੇ ਤੱਕ ਥੱਲੇ ਜੜ ਤੱਕ ਜਾਏਗੀ ਫਿਰ ਜ਼ਮੀਨ ਦੀ ਖੁਦਵਾਈ ਕਰਾ ਕੇ ਇਹਨੂੰ ਪਟਾਵਾਂਗੇ
ਹੁਕਮ ਸੁਨਤ ਤੂਰਨ ਤੁਰਕਾਨਾ ਗਏ ਤਾਏ ਕਰ ਹਰਕ ਮਾਨਾ
ਔਰੰਗਜ਼ੇਬ ਦਾ ਹੁਕਮ ਸੁਣਦਿਆਂ ਸਿਪਾਹੀ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਗਏ
ਜੀਰਗ ਤੋਪ ਤਾ ਲੈ ਆਏ
ਬੜੀ ਵੱਡੀ ਤੋਪ ਲੈ ਕੇ ਆਏ ਇਸ ਜਗ੍ਹਾ ਤੇ
ਸਹਿਤ ਸਮਾਜ ਸ਼ਾਹ ਦਿਸ ਥਾਏ
ਬਾਦਸ਼ਾਹ ਨੇ ਵੀ ਨਾਲ ਹੀ ਉੱਥੇ ਡੇਰਾ ਕਰ ਲਿਆ ਵੇਖਣ ਵਾਸਤੇ ਹਾਂਜੀ
ਬਹੁ ਬਰੂਦ ਕੋ ਭਰ ਭਰ ਥੈਲੇ
ਬਰੂਦ ਦੇ ਬੜੇ ਬੜੇ ਥੈਲੇ ਭਰ ਕੇ ਲੈ ਆਂਦੇ ਇਸ ਲੱਠ ਨੂੰ ਤੋੜਨ ਵਾਸਤੇ
ਅੱਜ ਸੋ ਠੋਕ ਤੋਪ ਮੈਂ ਮੇਲੇ
ਗਜਾਂ ਦੇ ਨਾਲ ਤੋਪ ਦੇ ਵਿਚ ਬਰੂਦ ਠੋਕਦੇ ਨੇ ਗੋਲੇ ਠੋਕਦੇ ਨੇ
ਅਦਕ ਭਾਰ ਮੈਂ ਸਭ ਗੋਰਾ
ਜਦੋਂ ਬਹੁਤ ਜ਼ਿਆਦਾ ਭਾਰ ਪਾ ਕੇ ਬਰੂਦ ਪਾ ਕੇ ਗੋਲੀ ਸਿੱਕਾ ਪਾ ਕੇ ਤੋਪ ਦਾ ਮੂੰਹ ਚੰਗੀ ਤਰ੍ਹਾਂ ਠੋਕ ਦਿੱਤਾ ਹੈ
ਪਰਿਓ ਤਿਆਰ ਕਰ ਲੱਥ ਮੁਖ ਉੜਾ
ਤੋਪ ਦਾ ਮੂੰਹ ਬਿਲਕੁਲ ਤਿਆਰ ਕਰਕੇ ਚੰਗੀ ਤਰ੍ਹਾਂ ਗੋਲਿਆਂ ਨਾਲ ਭਰ ਕੇ ਬਰੂਦ ਨਾਲ ਭਰ ਕੇ ਤੋਪ ਦਾ ਜਿਹੜਾ ਮੂੰਹ ਹੈ ਉਹ ਸਿੱਧਾ ਲੱਠ ਵਾਲੇ ਪਾਸੇ ਨੂੰ ਕੀਤਾ ਜਿਹੜੀ ਭੈਰੋਂ ਦੀ ਲੱਠ ਹੈ
ਲਈ ਜਵਲਤ ਜੁਤ ਅਗਨ ਮਤਾਬੇ
ਔਰ ਹੱਥ ਦੇ ਵਿਚ ਮਤਾਬੀ ਫੜੀ ਹੈ ਉਸ ਤੋਪ ਦੇ ਗੋਲੇ ਨੂੰ ਦਾਗਣ ਵਾਸਤੇ
ਭਰਿਓ ਪਲੀਤਾ ਮਿਲਤ ਸ਼ਿਤਾਬੇ
ਪਲੀਤਾ ਭਰ ਕੇ ਬਰੂਦ ਦਾ ਨਾਲ ਮਿਲਾ ਦਿੱਤਾ ਬੜੀ ਛੇਤੀ ਨਾਲ
ਛੂਟੀ ਗਰਜ ਜਨ ਗਾਜ ਪਰੀ ਹੈ ਤਰਕਤ ਉਰ ਜਿਸ ਸ਼ਰਨ ਕਰੀ ਹੈ
ਤੋਪ ਦਾ ਗੋਲਾ ਬੜੇ ਜ਼ੋਰ ਨਾਲ ਚੱਲਿਆ ਇੱਕ ਦਮ ਤੋਪ ਗੂੰਜੀ ਹੈ ਇੰਨੀ ਜ਼ਿਆਦਾ ਆਵਾਜ਼ ਆਈ ਵੀ ਜਿਹਦੇ ਵੀ ਕੰਨਾਂ ਵਿਚ ਪਈ ਸੁਣ ਕੇ ਸਭ ਦੀਆਂ ਛਾਤੀਆਂ ਧੜਕਣ ਲੱਗੀਆਂ ਕਿ ਖਬਰੇ ਔਰੰਗਜ਼ੇਬ ਨੇ ਕਿਹੜਾ ਮੰਦਰ ਤੋੜ ਦਿੱਤਾ ਸਭ ਦੀਆਂ ਛਾਤੀਆਂ ਧੜਕ ਉੱਠੀਆਂ ਇੰਨੀ ਆਵਾਜ਼ ਗੂੰਜੀ ਹੈ ਤੋਪ ਦੀ
ਇੱਕ ਗੋਰਾ ਜਬ ਲੱਠ ਤੋਂ ਮਾਰਾ
ਇੱਕ ਗੋਲਾ ਏਦਾਂ ਜਦੋਂ ਲੱਠ ਵੱਲ ਮੂੰਹ ਕਰਕੇ ਛੱਡਿਆ
ਸਰ ਕਰਿਓ ਤਿਆਰ ਬੱਡ ਭਾਰਾ
ਇੱਕ ਗੋਲਾ ਮਾਰਿਆ ਉੱਪਰੋਂ ਥੋੜੀ ਜੀ ਲੱਠ ਟੁੱਟੀ ਦੁਬਾਰਾ ਫੇਰ ਇਹਨਾਂ ਨੇ ਗੋਲਾ ਤਿਆਰ ਕੀਤਾ ਤੋਪ ਦਾ
ਨਰ ਸੰਘਤ ਅਧਿਕ ਤਿਸ ਠੋਰ ਪਿੱਖੇ ਖੜੇ ਇੱਕ ਨਿਕਸਿਓ ਭੋਰ
ਕਹਿੰਦੇ ਉੱਥੇ ਦੂਜਾ ਤੋਪ ਦਾ ਜਦੋਂ ਗੋਲਾ ਤਿਆਰ ਕਰਨ ਲੱਗੇ ਵੀ ਦੂਜਾ ਵੀ ਛੱਡੀਏ ਤੇ ਉੱਥੇ ਲੋਕ ਆਲੇ ਦੁਆਲੇ ਖੜੇ ਸਨ ਨੇੜੇ ਤੇੜੇ ਬਾਦਸ਼ਾਹ ਔਰੰਗਜ਼ੇਬ ਵੀ ਤੋਪ ਦੇ ਨੇੜੇ ਖੜਾ ਵੇਖ ਰਿਹਾ ਸੀ ਕਹਿੰਦੇ ਇੰਨੇ ਨੂੰ ਵਿੱਚੋਂ ਇੱਕ ਭੌਰ ਭੌਰ ਕਹਿੰਦੇ ਨੇ ਪ੍ਰਿੰਡ ਜਿਹੜੀ ਪੀਲੇ ਰੰਗ ਦਾ ਜਿਹਨੂੰ ਡੇਮੂ ਆਦਿਕ ਵੀ ਕਹਿ ਦਿੰਦੇ ਨੇ ਉਹ ਇੱਕ ਡੇਮੂ ਲਾਲ ਜੇ ਰੰਗ ਦਾ ਵੀ ਹੁੰਦਾ ਬੜਾ ਭਿਆਨਕ ਹੁੰਦਾ ਹੈ ਉਹ ਡੇਮੂ ਉਸ ਲੱਠ ਦੇ ਵਿੱਚੋਂ ਕਹਿੰਦੇ ਬਾਹਰ ਨਿਕਲਿਆ ਰੰਗ ਜੇਬ ਬਾਦਸ਼ਾਹ ਖੜਾ ਸੀ ਨਾ ਸਿਪਾਹੀਆਂ ਦੇ ਸਮੇਤ
ਕਰੈ ਬਿਲੋਕਨ ਦੁਸ਼ਟ ਜੋ ਗਾਡੂ
ਔਰੰਗ ਜੇਬ ਖੜਾ ਵੇਖ ਰਿਹਾ ਸੀ ਕਿ ਕਿਵੇਂ ਲੱਠ ਕੁੱਟਦੀ ਹੈ
ਗੁੰਜਾਰਤ ਕਰ ਬੇਗ ਵਿਸਾਲਾ ਗਯੋ ਨੁਰੰਗੇ ਨਿਕਟ ਕਰਾਲਾ
ਲੱਠ ਦੇ ਵਿਚੋਂ ਇਕ ਪਰਿੰਡ ਨਿਕਲੀ ਇੱਕ ਲਾਲ ਪੀਲੇ ਰੰਗ ਦਾ ਇੱਕ ਡੇਮੂ ਨਿਕਲਿਆ ਤੇ ਉੱਡਦਾ ਜਿਵੇਂ ਗੋਲੀ ਨੀ ਨਿਕਲਦੀ ਕਹਿੰਦੇ ਏਦਾਂ ਮਾਨੋ ਜਿਵੇਂ ਪਲਟਵੀਂ ਗੋਲੀ ਆਉਂਦੀ ਹੈ ਇਹ ਤਾਂ ਗੋਲੀ ਦੇ ਸਮਾਨ ਉਹ ਡੇਮੂ ਉੱਡ ਕੇ ਸਿੱਧਾ ਉੱਥੇ ਪਹੁੰਚਿਆ ਜਿੱਥੇ ਔਰੰਗਜ਼ੇਬ ਖੜਾ ਹੈ
ਲੱਠ ਤੇ ਨਿਕਸ ਉੱਡ ਸੁਭਾ ਐਸੇ ਝੂਟੇ ਬਨ ਤੁਨੁਕਤੇ ਜੈਸੇ
ਲੱਠ ਚੋਂ ਨਿਕਲ ਕੇ ਉਹ ਡੇਮੂ ਇਸ ਤਰ੍ਹਾਂ ਉੱਡਣ ਲੱਗਾ ਜਿਵੇਂ ਕਮਾਨ ਦੇ ਵਿਚੋਂ ਤੀਰ ਨਿਕਲ ਕੇ ਉੱਡਦਾ ਹੈ
ਕੁਰਖੇ ਸਿਰ ਕੇ ਸਨਮੁਖ ਤੁਰਕੇ ਸਿਰ ਕੇ ਸਨਮੁਖ ਗਯੋ ਲਗਿਓ ਬੰਨਣ ਪਰ ਬਾਡਨ ਗਯੋ
ਕਹਿੰਦੇ ਜਿਵੇਂ ਤੀਰ ਉੱਡ ਕੇ ਜਾਂਦਾ ਨਾ ਕਮਾਨ ਚੋਂ ਏਦਾਂ ਉਹ ਡੇਮੂ ਨਿਕਲਿਆ ਉਸ ਲੱਠ ਚੋਂ ਤੇ ਉੱਡਦਾ ਸਿੱਧਾ ਔਰੰਗਜ਼ੇਬ ਦਾ ਜਿਹੜਾ ਮੂੰਹ ਹੈ ਉੱਥੇ ਜਾ ਕੇ ਮੂੰਹ ਤੇ ਜਾ ਕੇ ਉਹਨੇ ਵੱਢਿਆ ਮੂੰਹ ਤੇ ਜਾ ਕੇ ਉਸ ਡੇਮੂ ਨੇ ਚੱਕ ਮਾਰਿਆ
ਤੁਰਕ ਭਰਿਓ ਤਿਸ ਆਮਕ ਕੇਰਾ ਬੁਰਕ ਪਰਿਓ ਤਿਸ ਆਮਕ ਕੇਰਾ ਜਿਸ ਤੇ ਉਪਜਿਓ ਕਸ਼ਟ ਬਡੇਰਾ
ਡੇਮੂ ਨੇ ਜਾ ਕੇ ਬੁਰਕਾ ਮਾਰਿਆ ਬੁਰਕ ਭਰਿਆ ਉਹਦੇ ਮੂੰਹ ਦੇ ਵਿਚੋਂ ਜਿਹੜਾ ਮਾਸ ਸੀ ਨਾ ਗੱਲ ਦੇ ਉੱਤੇ ਉਹ ਮਾਸ ਔਰੰਗਜ਼ੇਬ ਬਾਦਸ਼ਾਹ ਦਾ ਆਪਣੇ ਮੂੰਹ ਵਿਚ ਲੈ ਕੇ ਜ਼ੋਰ ਨਾਲ ਜਦੋਂ ਬੁਰਕਾ ਭਰਿਆ ਤੇ ਔਰੰਗਜ਼ੇਬ ਦੀ ਜਿਵੇਂ ਜਾਨ ਨਿਕਲ ਜਾਂਦੀ ਹੈ ਇੰਨੀ ਜ਼ਿਆਦਾ ਭਿਆਨਕ ਪੀੜਾ ਉੱਠੀ ਉਸ ਡੇਮੂ ਦੇ ਕੱਟਣ ਦੀ
ਬਲ ਤੇ ਅਤੇ ਉਹ ਹੱਥ ਤੇ ਸਚਾਏ
ਉਹਨੇ ਜ਼ੋਰ ਨਾਲ ਔਰੰਗਜ਼ੇਬ ਨੇ ਮੂੰਹ ਤੇ ਹੀ ਆਪਣੇ ਚਪੇੜ ਮਾਰ ਕੇ ਉਸ ਡੇਮੂ ਨੂੰ ਪਾਸੇ ਕੀਤਾ
ਲਗਨ ਨਾ ਪਾਇਓ ਉੱਡਿਓ ਪਲਾਏ
ਡੇਮੂ ਨੂੰ ਲੱਗਾ ਨੀ ਡੇਮੂ ਉੱਡ ਕੇ ਫਿਰ ਵਾਪਸ ਚਲਾ ਗਿਆ ਔਰੰਗਜ਼ੇਬ ਨੂੰ ਵੱਢ ਕੇ ਚਲਾ ਗਿਆ
ਮੁਖ ਸਗਰੇ ਪਰ ਸੋਜ ਬੜੀ ਹੈ
ਇਕਦਮ ਔਰੰਗਜ਼ੇਬ ਦਾ ਮੂੰਹ ਸਾਰਾ ਸੋਜ ਗਿਆ ਜਦੋਂ ਡੇਮੂ ਨੇ ਕੱਟਿਆ ਇਕਦਮ ਸਾਰਾ ਔਰੰਗੇ ਦਾ ਮੂੰਹ ਸੁੱਜ ਗਿਆ
ਬਸ ਨਾ ਬਸਾਵੇ ਬਿਰਥਾ ਬੜੀ ਹੈ
ਬੜੀ ਪੀੜਾ ਚ ਇਕਦਮ ਡੇਮੂ ਦੇ ਵੱਢਣ ਦੀ ਪੀੜਾ ਬੜੀ ਭਿਆਨਕ ਮੂੰਹ ਤੇ ਵੱਧ ਗਈ ਔਰੰਗਜ਼ੇਬ ਦੇ
ਇਤਨੇ ਮੈਂ ਦੂਸਰ ਬਡ ਗੋਰਾ
ਇਹਨੇ ਨੂੰ ਦੂਜਾ ਗੋਲਾ ਜਿਹੜਾ ਤੋਪ ਦਾ ਸੀ ਉਹ ਚਲਾਉਣ ਲੱਗੇ
ਛੁੱਟ ਕਰ ਗਯੋ ਸੁਲੱਠ ਕੀ ਓਰਾ
ਦੂਜਾ ਗੋਲਾ ਵੀ ਕਹਿੰਦੇ ਛੁੱਟ ਕੇ ਤੋਪ ਦੇ ਵਿਚੋਂ ਲੱਠ ਵੱਲ ਗਿਆ
ਲਗੇ ਸ਼ਬਦ ਪਾ ਅਤਿਸ਼ੈ ਗਾਜਾ ਜਿਸ ਤੇ ਤੜਕਿਓ ਦਿੱਲੀ ਰਾਜਾ
ਕਹਿੰਦੇ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਦੂਸਰਾ ਗੋਲਾ ਵੀ ਜਾ ਕੇ ਵੱਜਾ ਲੱਠ ਦੇ ਤੇ ਦੂਜਾ ਗੋਲਾ ਜਿਸ ਵੇਲੇ ਵੱਜਾ ਉਸ ਵੇਲੇ ਤਾਂ ਔਰੰਗਜ਼ੇਬ ਦਾ ਵੀ ਕਲੇਜਾ ਧੜਕ ਗਿਆ
ਤਬ ਤਿਸ ਲੱਠ ਤੇ ਨਿਕਸਿਓ ਭੋਰ
ਕਹਿੰਦੇ ਉਸ ਲੱਠ ਕਿਉਂਕਿ ਪੁਰਾਣੀ ਲੱਠ ਸੀ ਪੱਥਰ ਦੀ ਬਣੀ ਹੋਈ ਜਦੋਂ ਟੁੱਟੀ ਉਹਦੇ ਵਿਚੋਂ ਕਈ ਭੌਰ ਜਿਹੜੇ ਸੀ ਕਈ ਡੇਮੂਆਂ ਦਾ ਛੱਤਾ ਸੀ ਬੜਾ ਵੱਡਾ ਵਿਚ ਉਹ ਡੇਮੂ ਹਸੈਂਕੜਿਆਂ ਦੀ ਗਿਣਤੀ ਵਿਚੋਂ ਵਿਚੋਂ ਨਿਕਲ ਕੇ ਬਾਹਰ ਨੂੰ ਆਏ
ਔਰ ਠੋਰ ਕਰ ਦੂਰ ਦੂਰ
ਹੁਣ ਸਿਪਾਹੀ ਅੱਗੇ ਅੱਗੇ ਡੇਮੂ ਪਿੱਛੇ ਪਿੱਛੇ ਦੌੜੇ ਫਿਰ ਸਾਰਿਆਂ ਵਿਚ ਜਿਹੜੇ ਤੋਪਾਂ ਚਲਾਉਣ ਵਾਲੇ ਸਨ ਡੇਮੂ ਸਾਰਿਆਂ ਨੂੰ ਵੱਢਦੇ ਫਿਰਨ ਕਿਉਂਕਿ ਔਰੰਗਜ਼ੇਬ ਦੀ ਹਾਲਤ ਵੇਖ ਲਈ ਸੀ ਉਹਦਾ ਮੂੰਹ ਸੁੱਜਿਆ ਹੋਇਆ ਵੇਖ ਕੇ ਸਾਰਿਆਂ ਨੇ ਆਖਿਆ ਵੀ ਜਿਹੜੇ ਡੇਮੂ ਨੇ ਏਡੇ ਵੱਡੇ ਬਾਦਸ਼ਾਹ ਦਾ ਲਿਹਾਜ਼ ਨਹੀਂ ਕੀਤਾ ਸਾਡਾ ਕੀ ਕਰੇਗਾ ਉਹਨਾਂ ਨੇ ਸਾਰਿਆਂ ਨੂੰ ਵੱਢ ਵੱਢ ਕੇ ਡੇਮੂਆਂ ਨੇ ਕੱਟਣਾ ਸ਼ੁਰੂ ਕਰ ਦਿੱਤਾ
ਔਰ ਠੋਰ ਕਰ ਦੌਰਤ ਕਰ ਰੋਰ
ਰੌਲਾ ਪਾ ਕੇ ਸਿਪਾਹੀ ਦੌੜੇ ਫਿਰਨ ਕੋਈ ਸੱਜੇ ਕੋਈ ਖੱਬੇ ਦੌੜਿਆ ਫਿਰੇ
ਬਾਬੇ ਨਰਨ ਚੰਦਈਆ ਫਿਰੇ ਸੁਜੈ ਮੁਕ ਬਹੁ ਸੰਕਟ ਭਰੇ
ਉਹ ਡੇਮੂ ਦੰਦੀਆਂ ਵੱਢਦੇ ਫਿਰਦੇ ਉਹਨਾਂ ਦਾ ਘਰ ਜੋ ਤੋੜ ਦਿੱਤਾ ਪੈਰੋਂ ਦੀ ਲੱਠ ਤਾਂ ਬਾਅਦ ਵਿਚ ਸੀ ਵਿਚਾਰਿਆਂ ਦਾ ਘਰ ਪਹਿਲਾਂ ਸੀ ਹੁਣ ਡੇਮੂਆਂ ਦਾ ਘਰ ਟੁੱਟਾ ਉਹ ਕਿੱਥੇ ਖੈਰ ਕਰਦੇ ਨੇ ਦੰਦੀਆਂ ਵੱਢਦੇ ਫਿਰਦੇ ਨੇ ਕੱਲੇ ਕੱਲੇ ਸਿਪਾਹੀ ਨੂੰ ਜਿਹਨੂੰ ਵੱਢਦੇ ਇਹਨੂੰ ਦਾ ਮੂੰਹ ਸੁਜਾ ਕੇ ਰੱਖ ਦਿੰਦੇ ਨੇ
ਉਪਚਾਰ ਸਕੈ ਨਾ ਹੋਏ
ਹੁਣ ਇਹਨਾਂ ਦਾ ਕੀ ਉਪਚਾਰ ਤੋਪ ਦੇ ਗੋਲੇ ਡੇਮੂਆਂ ਦਾ ਕੀ ਵਿਗਾੜਨ ਡੇਮੂਆਂ ਨੂੰ ਕਿਵੇਂ ਖਤਮ ਕਰਨ ਹੁਣ ਇਹਨਾਂ ਦਾ ਉਪਚਾਰ ਕਰਨਾ ਔਖਾ ਹੋ ਗਿਆ
ਦੂਰੇ ਫਿਰੇ ਤਰਸ ਸਭ ਕੋਈ
ਸਾਰੇ ਡਰਦੇ ਫਿਰ ਤਰਾਸ ਦੇ ਨਾਲ ਇਧਰ ਉਧਰ ਦੌੜੇ ਫਿਰਦੇ ਨੇ
ਫਿਰਣਾ ਫਿਰ ਕੰਦਈਏ ਬ੍ਰਿੰਦ ਫਿਰਨ ਤੇ ਲਸ਼ਕਰ ਪਰ ਦੂਰੇ ਮੁਕੰਤੇ
ਭਿੜ ਭਿੜ ਕਰਕੇ ਉੱਡਦੇ ਫਿਰਦੇ ਤੇ ਡੰਗ ਮਾਰਦੇ ਨੇ ਸਾਰੇ ਲਸ਼ਕਰ ਦੇ ਦੌੜ ਦੌੜ ਕੇ ਮੂੰਹ ਚ ਦੰਦ ਮਾਰਦੇ ਹਨ
ਜਹਾਂ ਕਾ ਉੱਡ ਕਰ ਭਜ ਲੇਤ ਸੁਜੇ ਮੁਖ ਬੋ ਅੰਗ ਸਮੇਤ
ਕਿੱਥੇ ਭੱਜ ਭੱਜ ਕੇ ਉਹਨਾਂ ਸਿਪਾਹੀਆਂ ਨੂੰ ਵੱਢਦੇ ਨੇ ਕੱਟਦੇ ਨੇ ਉਹ ਡੇਮੂ ਆ ਕੇ ਲਾਲ ਪੀਲੇ ਰੰਗ ਦੇ ਤੇ ਕਹਿੰਦੇ ਕਈਆਂ ਦੇ ਹੱਥਾਂ ਤੇ ਵੱਢਿਆ ਕਈਆਂ ਦੇ ਮੂੰਹਾਂ ਤੇ ਕਈਆਂ ਦੀ ਗਰਦਨ ਤੇ ਜਿੱਥੇ ਦਾਲ ਲੱਗਦਾ ਲਾ ਲੈਂਦੇ ਨੇ ਹੱਥ ਪੈਰ ਸੁੱਜ ਗਏ ਤੇ ਬਹੁਤ ਜ਼ਿਆਦਾ ਦੁਖੀ ਹੋ ਰਹੇ ਨੇ
ਕਰੇ ਤੁਰਕਪਤੀ ਕੀ ਰਖਵਾਰੀ
ਉਧਰੋਂ ਔਰੰਗਜ਼ੇਬ ਦੀ ਭੱਜ ਭੱਜ ਕੇ ਰਖਵਾਲੀ ਕਰਦੇ ਵੀ ਕਿਤੇ ਔਰੰਗਜ਼ੇਬ ਨੂੰ ਨਾ ਚਿੰਬੜ ਜਾਣ ਸਭ ਤੋਂ ਪਹਿਲਾਂ ਇਹਨੂੰ ਹੀ ਵੱਢਿਆ ਦੂਜੇ ਵੀ ਕਿਤੇ ਇਹਨੂੰ ਹੀ ਨਾ ਆ ਕੇ ਵੱਢਣ ਲੱਗ ਪੈਣ ਔਰੰਗਜ਼ੇਬ ਦੀ ਰਖਵਾਲੀ ਕਰਦੇ ਚਾਦਰਾਂ ਕੱਪੜੇ ਤਾਰ ਟਾਰ ਕੇ
ਅਸਤਰਨ ਸਾਤ ਪ੍ਰਹਾਰੈ ਤਾਰੇ
ਕੱਪੜਿਆਂ ਨਾਲ ਮਾਰ ਮਾਰ ਕੇ ਉਹਨਾਂ ਨੂੰ ਪਾਸੇ ਕਰਦੇ ਨੇ ਪਰੇ ਕਰਦੇ ਨੇ
ਦਾਸ ਸੈਂਕੜੇ ਹੱਥ ਪਰਮਾਵੈ
ਹੱਥਾਂ ਸੈਂਕੜੇ ਦਾਸ ਹੱਥਾਂ ਦੇ ਨਾਲ ਭਜਾਉਂਦੇ ਨੇ ਉਹਨਾਂ ਡੇਮੂਆਂ ਨੂੰ ਸੱਜੇ ਖੱਬੇ ਕਰਦੇ ਨੇ
ਮਾਰੇ ਦੋਰੇ ਭੋਰ ਰੋਰ ਮਚਾਵੇ
ਔਰ ਮਾਰਦੇ ਨੇ ਤੋੜਦੇ ਨੇ ਨਾਲੇ ਰੋਲਾ ਮਚਾਉਂਦੇ ਜਿਵੇਂ ਮਨ ਨੂੰ ਜੰਗ ਹੀ ਛਿੜ ਪਈ ਹੈ ਜੰਗ ਹੀ ਚੱਲ ਪਈ ਆ ਪਰ ਇਹ ਜੰਗ ਇੱਕ ਪਾਸੇ ਹੀ ਹੱਲਾ ਹੋ ਰਿਹਾ ਉਹਨਾਂ ਦਾ ਨੀ ਕੁਝ ਵਿਗੜਦਾ ਡੇਮੂਆਂ ਦਾ ਫੌਜਾਂ ਜ਼ਰੂਰ ਵਿਗੜ ਰਹੀਆਂ ਨੇ
ਕੀਤਕ ਕੀ ਪੱਗੀਆਂ ਗਿਰ ਪਰੇ
ਦੀਆਂ ਪੱਗਾਂ ਲੱਥ ਗਈਆਂ ਪੱਗਾਂ ਲੈ ਗਈਆਂ ਸਿਰਾਂ ਤੋਂ ਦੌੜੇ ਫਿਰਦੇ ਨੇ ਕਹਿੰਦੇ ਜਾਨ ਬਚਾਓ ਇਹਨਾਂ ਡੇਮੂਆਂ ਨੂੰ ਕਿਵੇਂ ਕਿਰਪਾਨਾਂ ਨਾਲ ਮਾਰੀਏ ਕਿਰਪਾਨਾਂ ਵੀ ਕਿਸੇ ਕੰਮ ਦੀਆਂ ਨਹੀਂ
ਸ਼ਸਤਰ ਬਸਤਰ ਕੀ ਸੁਧਨਾ ਕੈ ਸੰਬਰੇ
ਸ਼ਸਤਰਾਂ ਬਸਤਰਾਂ ਦੀ ਸਰੀਰ ਤੇ ਪਾਏ ਕੱਪੜੇ ਬਸਤਰਾਂ ਦੀ ਵੀ ਸੋਝ ਹੀ ਨਹੀਂ ਰਹੀ
ਲਸ਼ਕਰ ਕੇ ਨਰ ਰੋਲਾ ਕਰਿਓ
ਸਾਰੇ ਲਸ਼ਕਰ ਦੇ ਜਿੰਨੇ ਨਰ ਸੀ ਰੌਲਾ ਪਾ ਰਹੇ ਨੇ
ਦਲ ਤੰਦਈਆਂ ਆਏ ਤੋਂ ਪਰਿਓ
ਕਹਿੰਦੇ ਫੌਜ ਹੀ ਆ ਕੇ ਪੈ ਗਈ ਆ ਤੰਦਈਆਂ ਦੀ ਤੰਦਈ ਕਹਿੰਦੇ ਨੇ ਡੇਮੂਆਂ ਨੂੰ ਡੇਮੂਆਂ ਦੀ ਫੌਜ ਹੀ ਟੁੱਟ ਕੇ ਸਾਡੇ ਤੇ ਆਣ ਪਈ ਆ ਲੱਗਦਾ ਇਹ ਭੈਰੋਂ ਦੀ ਫੌਜ ਹੈ ਜਿਹੜੀ ਇਹ ਲੱਠ ਦੇ ਵਿੱਚ ਉਹਨੇ ਸਾਂਭ ਕੇ ਰੱਖੀ ਹੈ ਇਹ ਤਾਂ ਸਾਡੇ ਤੇ ਆਣ ਕੇ ਟੁੱਟ ਕੇ ਪੈ ਗਈ ਹੈ
ਅਜ਼ਮਤ ਲੱਠ ਕੀ ਲੱਖੀ ਮਹਾਨਾ
ਕਹਿੰਦੇ ਜੀ ਇਹ ਤਾਂ ਲੱਠ ਦੀ ਕਰਾਮਾਤ ਹੈ ਹੁਣ ਜਿੱਧਰ ਦਿਮਾਗ ਚੱਲਦਾ ਬੰਦੇ ਦਾ ਉਸੇ ਪਾਸੇ ਨੂੰ ਟੁਰ ਪੈਂਦਾ ਕਹਿੰਦੇ ਜੀ ਇਸ ਭੈਰੋਂ ਦੀ ਲੱਠ ਦੀ ਕਰਾਮਾਤ ਹੈ ਵੇਖੋ ਨਹੀਂ ਤਾਂ ਇੰਨੇ ਤੰਦੂਏ ਕਿੱਥੋਂ ਆ ਗਏ ਵਿੱਚੋਂ ਇੰਨੇ ਜ਼ਿਆਦਾ ਡੇਮੂ ਕਿੱਥੋਂ ਨਿਕਲਾ ਇੱਕ ਲੱਠ ਵਿੱਚ 100-300 ਡੇਮੂ ਹੋਣਗੇ 50 ਹੋਣਗੇ 200 ਹੋਣਗੇ ਇਹਦੇ ਵਿੱਚੋਂ ਤਾਂ ਹਜ਼ਾਰਾਂ ਹੀ ਨਿਕਲੀ ਆਉਂਦੇ ਨੇ ਖਤਮ ਹੀ ਨਹੀਂ ਹੋ ਰਹੇ ਕਹਿੰਦੇ ਲੱਗਦਾ ਇਹ ਲੱਠ ਦੀ ਕਰਾਮਾਤ ਹੈ
ਕੁਛ ਕਤਰਾ ਤੁਰ ਕੇ ਸ਼ਰਮਾਨਾ
ਔਰੰਗਜ਼ੇਬ ਵੀ ਥੋੜਾ ਜਿਹਾ ਡਰ ਗਿਆ ਉਹਦੇ ਅੰਦਰ ਵੀ ਭੈ ਹੋ ਗਿਆ
ਬਿਸਮੇ ਉਸ਼ਾ ਸਮੇਤ ਸਮਾਜਾ
ਆਪਣੀ ਸਾਰੀ ਫੌਜ ਦੇ ਸਮੇਤ ਡਰ ਗਿਆ ਤੇ ਨਾਲ ਦੇ ਜਿਹੜੇ ਕਾਜੀ ਮੁਲਾਣੇ ਸੀ ਕਹਿੰਦੇ ਬਾਦਸ਼ਾਹ ਮਾਫ਼ੀ ਮੰਗ ਲੈ ਜੇ ਬਚਣਾ ਜਿਵੇਂ ਪੁਸ਼ਕਰ ਚ ਮਾਫ਼ੀ ਮੰਗੀ ਸੀ ਨਾ ਇੱਥੇ ਵੀ ਮੰਗ ਲੈ ਜੇ ਇਹਨਾਂ ਡੇਮੂਆਂ ਤੋਂ ਬਚਣਾ ਹੈ
ਕਿਤ ਤੇ ਪੇ ਉਸ ਪਤੇ ਅੱਜ
ਪਤਾ ਨੀ ਅੱਜ ਹੀ ਇਹ ਸਾਰੇ ਡੇਮੂ ਆਪਣੇ ਤੇ ਆ ਕੇ ਪੈਣੇ ਸੀ ਲੱਗਦਾ ਭੈਰੋ ਨੇ ਸਾਰੇ ਡੇਮੂ ਸਾਡੇ ਵਾਸਤੇ ਹੀ ਇਕੱਠੇ ਕਰਕੇ ਇੱਥੇ ਰੱਖੇ ਹੋਏ ਨੇ
ਕਿਤ ਕਿਤ ਫਿਰ ਤੇ ਅਸੰਖ ਨਿਹਾਰੇ
ਗਿਣਤੀ ਤੁਰੇ ਫਿਰਦੇ ਨੇ ਗਿਣਤੀ ਕੋਈ ਨੀ ਕਿੰਨੇ ਕ ਨੇ
ਕਿਸਮਤ ਚਿਤੋਏ ਸ਼ਾਹ ਉਚਾਰੇ
ਬਾਦਸ਼ਾਹ ਬੜੇ ਹੈਰਾਨੀ ਦੇ ਨਾਲ ਵੇਖਦਾ ਹੈ
ਕਰੋ ਕਬੂਲ ਜੋ ਨਿਆਦ ਕਨੇਰੇ ਅਜ਼ਮਤ ਕੇ ਸਮੇਤ ਲਿਓਏਰੇ
ਬਾਦਸ਼ਾਹ ਇੱਥੇ ਨਿਆਜ ਮੰਨ ਲੈ ਨਿਆਜ ਦਾ ਆਪਾਂ ਕਹਿ ਦਿੰਦੇ ਹਾਂ ਵੀ ਸੁਖਣਾ ਸੁਖ ਲੈ ਇਹ ਨਿਆਜ ਕਹਿ ਦਿੰਦੇ ਨੇ ਮੁਸਲਮਾਨ ਵੀਰ ਕਹਿੰਦਾ ਜੀ ਇੱਥੇ ਨਿਆਜ ਮੰਨ ਲਓ ਕੋਈ ਸੁਖਣਾ ਸੁਖ ਲੋ ਪਤਾ ਨੀ ਇੱਥੇ ਤਾਂ ਕਰਾਮਾਤ ਹੀ ਹੈ ਕੋਈ ਇਹ ਤਾਂ ਅਜ਼ਮਤ ਹੈ ਇੱਥੇ ਤਾਂ ਹੁਣ ਅਜ਼ਮਤ ਵੇਖ ਕੇ ਤਾਂ ਤੂੰ ਸਿਰ ਝੁਕਾਨਾ ਹੀ ਹੈ ਨਾ ਬਾਦਸ਼ਾਹ ਇਹ ਵੀ ਅਜ਼ਮਤ ਹੀ ਹੈ ਵੇਖ ਲੱਠ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਡੇਮੂ ਨਿਕਲੇ ਆਉਂਦੇ ਨੇ
ਕਰੋ ਅਵਗਿਆ ਮੈਂ ਇਸ ਫੇਰੇ
ਇਹ ਕਹਿ ਮੁੜ ਕੇ ਮੈਂ ਨੀ ਇੱਥੋਂ ਦੀ ਅਵਗਿਆ ਕਰਦਾ
ਪੰਜ ਸ਼ੀਰ ਨੀ ਦੇਹੋ ਬਡੇਰੇ
ਸ਼ੀਰ ਨੀ ਵੰਡਦੇ ਜੇ ਜਾਨ ਬਚਾਉਣੀ ਹੈ
ਛਿਮਾ ਕਰਾਵੋ ਹੱਥ ਨਜੋਰ
ਹੱਥ ਜੋੜ ਕੇ ਆਪਣੀ ਗਲਤੀ ਮਾਫ ਕਰਾ ਲੈ
ਮੈਂ ਕਰਨੋ ਕਿਸੋ ਬਿਦ ਜ਼ੋਰ
ਇੱਥੇ ਨਾ ਹੁਣ ਕਿਸੇ ਪ੍ਰਕਾਰ ਦਾ ਜ਼ੋਰ ਵਿਖਾਵੇ
ਸਭ ਚਿੰਨ ਸੀਸ ਨਿਵਾਯੋ ਸਭ ਨਿਮਰ ਨੁਰੰਗਾ ਹੋਯੋ ਜਬ
ਵਾਰ ਵਾਰ ਨਾਲ ਦੇ ਸਾਥੀ ਕਹਿਣ ਲੱਗੇ ਤੇ ਔਰੰਗਜ਼ੇਬ ਨੇ ਵੀ ਹੱਥ ਜੋੜ ਦਿੱਤੇ ਕਹਿੰਦਾ ਜੀ ਮੈਂ ਸ਼ੀਰ ਨੀ ਚੜਾਵਾਂਗਾ ਇੱਕ ਵਾਰੀ ਖਹਿੜਾ ਛੱਡ ਦਿਓ ਏਦਾਂ ਸ਼ੀਰ ਨੀ ਸੁਖ ਲਈ ਪਰ ਡੇਮੂ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ ਔਰੰਗਜ਼ੇਬ ਦੀਆਂ ਫੌਜਾਂ ਭਾਜਣਾ ਪੈਂਦੀਆਂ ਹੋਈਆਂ ਕਈਆਂ ਦੇ ਮੂੰਹ ਮੱਥੇ ਸੁੱਜੇ ਨੇ ਪਰ ਬਾਅਦ ਫਿਰ ਨਹੀਂ ਆਇਆ ਔਰੰਗਜ਼ੇਬ ਕਹਿੰਦਾ ਚਲੋ ਇੱਕ ਮੰਦਰ ਵਿੱਚ ਕਰਾਮਾਤ ਹੈ, ਸਾਰਿਆਂ ਚ ਥੋੜੀ ਹੈ, ਦੂਜੇ ਢਾਓ, ਚਲੋ ਦੂਜੇ ਪਾਸੇ ਨਾਲ ਲੈ ਕੇ ਫੌਜ ਦੂਜੇ ਮੰਦਰਾਂ ਵਾਲੇ ਪਾਸੇ ਨੂੰ ਹੋ ਗਿਆ। ਤੇ ਜਿਵੇਂ ਕਾਂਸ਼ੀ ਵਿੱਚ ਹਿੰਦੂਆਂ ਦਾ ਪਤਨ ਕਰ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।